गुरु का खास रूप गुरु खालसा सात संगत जिनके भाग बड़े हैं भाई तिन साधु संग मुख जुरे वड्या भागा वाले हो दीन दुनिया के मालक दसा पातशाहियां दी आत्मक जागदी जोत करीब नवाज अंतरयामी सतगुरु धन धन श्री गुरु ग्रंथ साहिब जी महाराज जी दे पवित्र पावन चरण कमलां च संध्या वेले दे सजे हुए दीवाना च हाजरियां भर के एकत्र होके सतगुरां दा पावन इतिहास बहुत ही श्रद्धा भावना ते सत्कार सहित सरवण कर रहे कलगीधर पंथ दे वाली चटियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहिब जी महाराज श्री लखनौर साहब की धरती ते कौतक कर रहे ने। जदों कलगीधर जी श्री लखनौर साहब आए सन इथों दा जिहड़ा पानी है वह सतगुरां नूं पसंद नहीं सी। कारण सी कि लखनौर साहब दा जिहड़ा जल है इलाके दा जल है वह पीण विच खारा है। जदों भी दसवें पातशाह ने जल छकना ते माता नूं कहना माता यह पानी खारा है ये पानी पीण नूं साडा चित नहीं करदा। माता जी दे मन च एक दिन फिकर होया कि जे इसे तरह का ही पानी खारा ही रहा ते किते ऐसा ना होवे कि गोविंद राय जी कहण असीं इत्थे रहना ही नहीं। माता जी ने पिंड की पंचायत सदी पंचायत नूं सद के आख्या भाई आ जगह ते नवा खूह लाओ थल्यों मिठा जल निकलेगा। पंचायत ने बेनती की माता जी खूह लाने वास्ते पैसे कट्ठे करने पैने ने उहदे वास्ते समा लगेगा ते नाले लखनौर साहब थोड़े जे घर ने उरे भी गरीब ने। माता जी ने कहा मेहनत तो कर सकते हो खूह तो पहले ही लगा हुआ तुसी बस खुदाई करके विचों मिट्टी कढ़ो कड़ा प्रसाद दी देख करके अरदास करो। माता जी का वचन मन के कड़ा प्रसाद दी देख करके सारिया ने जो अरदास की थोड़ी जी खुदाई की मिट्टी पुट्टी ते थल्यों खूह की मणि निकल आई। तीन दिन खूह की पुटाई की गई थल्यों जिहड़ा निर्मल जल का चश्मा फुटिया वो जल का कटोरा भर के सब तो पहला कलगीधर नूं चुकाया ते सतगुरां ने वो जल छकिया ते आख्या वाकई ये जल मिठा है। बाकी भी लोकां ने जल छकिया ते मिठा जल बन गया। उस खूह का ना सारी संगत ने गुरु का खूह रखिया जो अज भी श्री लखनौर साहब विखे मौजूद है। तो फिर इधर एक ननेड़ी नगर है ननेड़ी नगर का रहने वाला एक घोगा मसंद है। जदों नौवें पातशाह जी महाराज जी पहला पूर्व देश नूं गए सन उदों इह गुरु साहब नाल सी ते सतगुरां दे नाल सी। माता गुजरी दी इक दासी सी उहनूं बिरमा के लै गया इह अपराध इहने कीता सी। इहनूं पता लगा कि नौवें पातशाह दे सपुत्तर आए ने ते मैं उहनां नूं अपने घर बुला के उहनां कोलों अपना अपराध बख्शा लवां। उस वक्त घोगे मसंद ने गुरु कलगीधर नूं जाके लखनौर साहब कई बार बेनतियां करनियां महाराज इत्थे निका जिहा लखनौर नगर है इत्थे तुसी की रहिंदे करदे हो तुहाडे इत्थे खेडण जोगे पूरा वेहड़ा भी कोई नहीं छोटा जिहा घर है तुसी मेरे घर चलो। ते कलगीधर ने घोगे मसंद नूं कहना मसंद जी जदों साडा घोड़ा आएगा फिर असीं आके वेखांगे तुहाडा नगर किहो जिहा। हाले कुछ दिन तुहानूं अटकना पएगा घोड़ा साडा आनंदपुर साहब तों आ रहा ਤੋ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋਗੇ ਮਸੰਦ ਨੂੰ ਇਹ ਜਵਾਬ ਦੇਣਾ, ਪਰ ਘੋਗੇ ਨੇ ਕਈ ਵਾਰੀ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਨੀ। ਇਕ ਦਿਨ ਮਾਤਾ ਜੀ ਨੂੰ ਸਤਿਗੁਰਾਂ ਨੇ ਕਿਹਾ, ਮਾਤਾ ਜੀ ਏਦਾਂ ਘੋਗਾ ਮਸੰਦ ਕਹਿੰਦਾ ਵੀ ਸਾਡੇ ਨਗਰ ਚ ਆਓ। ਮਾਤਾ ਜੀ ਨੇ ਇਨਕਾਰ ਕਰ ਦਿੱਤਾ, ਆਖਿਆ ਕਲਗੀਧਰ ਜੀ ਆਪਾਂ ਇੱਥੇ ਰਹਿ ਰਹੇ ਆ, ਇੱਥੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਵੀ ਹੈ ਰਹਿਣ ਦਾ, ਨਾਲੇ ਹੁਣ ਆਪਾਂ ਕੁਝ ਸਮੇਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਣਾ, ਇਸ ਕਰਕੇ ਆਪਾਂ ਨੂੰ ਹੁਣ ਲੋੜ ਨਹੀਂ ਨਵੇਂ ਨਗਰ ਚ ਜਾਣ ਦੀ। ਤੋ ਇਸ ਤਰ੍ਹਾਂ ਮਾਤਾ ਜੀ ਨੇ ਵੀ ਇਨਕਾਰ ਕਰ ਦਿੱਤਾ ਹੈ, ਪਰ ਘੋਗਾ ਮਸੰਦ ਜਿਹੜਾ ਏ ਫਿਰ ਵੀ ਵਾਰ ਵਾਰ ਆ ਕੇ ਕਲਗੀਧਰ ਨੂੰ ਬੇਨਤੀ ਕਰਦਾ ਆਓ। ਉਧਰੋਂ ਕਲਗੀਧਰ ਜੀ ਕਈ ਵਾਰ ਪੁੱਛਦੇ ਨੇ ਮਾਤਾ ਨੂੰ, ਮਾਤਾ ਜੀ ਮਾਮਾ ਕਿਰਪਾਲ ਚੰਦ ਜੀ ਨਹੀਂ ਆਏ, ਉਨ੍ਹਾਂ ਨੇ ਸਾਡੇ ਵਾਸਤੇ ਘੋੜਾ ਲੈ ਕੇ ਆਉਣਾ ਸੀ ਤੇ ਅਸੀਂ ਘੋੜੇ ਤੇ ਚੜ ਕੇ ਸਵਾਰੀ ਕਰਨੀ ਸੀ, ਲਖਨੌਰ ਦਾ ਇਲਾਕਾ ਵੇਖਣਾ ਸੀ ਤੇ ਸ਼ਿਕਾਰ ਖੇਡਣਾ ਸੀ। ਤੋ ਮਾਤਾ ਜੀ ਨੇ ਤਰਵਾਸ ਦੇਣਾ ਵੀ ਬਸ ਆਉਂਦੇ ਹੀ ਹੋਣਗੇ, ਅੱਜ ਕੱਲ ਚ ਕਿਰਪਾਲ ਚੰਦ ਜੀ ਪਹੁੰਚਣ ਹੀ ਵਾਲੇ ਨੇ। ਤੋ ਇਸ ਤਰ੍ਹਾਂ ਉਡੀਕ ਕਰਦਿਆਂ ਮਾਮਾ ਕਿਰਪਾਲ ਚੰਦ ਜੀ ਵੀ ਇੰਨੇ ਨੂੰ ਲਖਨੌਰ ਸਾਹਿਬ ਆ ਪਹੁੰਚੇ ਨੇ। ਆਓ ਇਥੋਂ ਅਗਲਾ ਪ੍ਰਸੰਗ ਸਰਵਣ ਕਰੀਏ। ਕਲਗੀਧਰ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਜ਼ੀਨ ਜ਼ਰੀ ਜਰਕੀਨ ਤਬ ਬਰਬਾਦੀ ਪਰ ਡਾਰ।
ਉਸ ਵਕਤ ਜਦੋਂ ਘੋੜਾ ਆ ਗਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ, ਬੜਾ ਸੁਨੱਖਾ ਬੜਾ ਸੁੰਦਰ ਘੋੜਾ, ਚੰਚਲ ਘੋੜਾ, ਪੈਰ ਨਹੀਂ ਲਾਉਂਦਾ ਜ਼ਮੀਨ ਤੇ, ਇੰਨਾ ਚੰਚਲ ਤੇ ਬਲੀ ਘੋੜਾ। ਉਹ ਘੋੜਾ ਕਲਗੀਧਰ ਜੀ ਵਾਸਤੇ ਮਾਮਾ ਕਿਰਪਾਲ ਚੰਦ ਜੀ ਲਿਆਏ ਨੇ ਤੇ ਰਾਤ ਬਤੀਤ ਹੋ ਗਈ ਤੇ ਅਗਲੇ ਦਿਨ ਸਤਿਗੁਰਾਂ ਕਿਹਾ ਵੀ ਅੱਜ ਅਸੀਂ ਘੋੜ ਸਵਾਰੀ ਕਰਨੀ। ਉਸੇ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਘੋੜਾ ਸ਼ਿੰਗਾਰਿਆ, ਬੜੀ ਸੋਹਣੀ ਜ਼ੀਨ, ਜ਼ੀਨ ਨਾਮ ਹੈ ਕਾਠੀ ਦਾ, ਘੋੜੇ ਤੇ ਬੜੀ ਸੁੰਦਰ ਕਾਠੀ ਪਾਈ ਗਈ ਜਿਹਦੇ ਵਿਚ ਜ਼ਰੀਦਾਰ ਬਸਤਰ ਦੀ ਕਢਾਈ ਕੱਢੀ ਹੋਈ ਹੈ। ਬੜੀ ਸੋਹਣੀ ਕਾਠੀ ਤੇ ਜ਼ਰੀਦਾਰ ਬਸਤਰ ਪਾ ਕੇ, ਘੋੜੇ ਤੇ ਕਾਠੀ ਪਾ ਕੇ ਘੋੜੇ ਨੂੰ ਸ਼ਿੰਗਾਰਿਆ ਹੈ।
ਸੁੰਦਰ ਸਾਜਿਓ ਸਾਧ ਸੋ ਚਪਲਤ ਬਲੀ ਉਦਾਰ।
ਬੜਾ ਸੁੰਦਰ ਘੋੜਾ ਚੰਗੀ ਤਰ੍ਹਾਂ ਸਜਾਇਆ, ਜਿੰਨਾ ਘੋੜੇ ਦਾ ਸ਼ਿੰਗਾਰ ਹੁੰਦਾ ਨਾ, ਘੋੜੇ ਦੇ ਗਲ ਦੇ ਵਿਚ ਵੀ ਮਾਲਾ ਪਾਈ ਹੋਈ, ਉਹ ਸ਼ਿੰਗਾਰ ਵੀ ਘੋੜੇ ਦੇ ਗਲ ਦੇ ਵਿਚ ਪਾਇਆ ਹੋਇਆ, ਚੰਗੀ ਤਰ੍ਹਾਂ ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ। ਕਦੇ ਆਪ ਜੀ ਨੇ ਦਰਸ਼ਨ ਕੀਤੇ ਹੋਣ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ, ਜਦੋਂ ਸਤਿਗੁਰਾਂ ਦੀ ਸਵਾਰੀ ਦਾ ਘੋੜਾ ਨਗਰ ਕੀਰਤਨ ਵਿਚ ਕੱਢਿਆ ਜਾਂਦਾ ਤੇ ਉਹਨੂੰ ਕਿਵੇਂ ਸ਼ਿੰਗਾਰਿਆ ਹੁੰਦਾ, ਉਹਦੇ ਗਲ ਦੇ ਵਿਚ ਵੀ ਸੋਨੇ ਦਾ ਹਾਰ ਪਾਇਆ ਹੁੰਦਾ, ਸਾਰਾ ਸਰੀਰ ਕਿੰਨਾ ਸੋਹਣਾ ਸ਼ਿੰਗਾਰਿਆ ਹੁੰਦਾ। ਏਦਾਂ ਕਲਗੀਧਰ ਦਾ ਘੋੜਾ ਰੋਜ਼ ਹੀ ਸ਼ਿੰਗਾਰਿਆ ਜਾਂਦਾ ਸੀ ਜਦੋਂ ਮਹਾਰਾਜ ਜੀ ਨੇ ਸਵਾਰੀ ਕਰਨੀ। ਉਹ ਕਹਿੰਦੇ ਅੱਜ ਘੋੜਾ ਸ਼ਿੰਗਾਰਿਆ ਭਲੀ ਪ੍ਰਕਾਰ ਨਾਲ, ਬੜਾ ਸੁੰਦਰ ਤੇ ਬੜਾ ਚਪਲ ਹੈ, ਚੰਚਲ ਹੈ, ਇਤਨਾ ਚੰਚਲ ਹੈ ਘੋੜਾ ਵੀ ਜਦੋਂ ਚੱਲੇ ਤੇ ਹਵਾ ਨੂੰ ਵੀ ਪਿੱਛੇ ਛੱਡ ਜਾਏ, ਹਵਾ ਨੂੰ ਵੀ ਪਿੱਛੇ ਤਿਆਗ ਜਾਵੇ।
ਕਿਉਂ ਭਈ ਗੁਰਨ ਮਨਾਏ ਗੁਰੂ ਕੇ ਨੰਦਨ।
ਕਲਗੀਧਰ ਜੀ ਅੱਜ ਪਹਿਲੀ ਵਾਰ ਘੋੜ ਸਵਾਰੀ ਕਰਨ ਲੱਗੇ, ਲਖਨੌਰ ਸਾਹਿਬ ਵੀ ਮਹਾਰਾਜ ਜੀ ਨੇ ਘੋੜੇ ਦੀ ਸਵਾਰੀ ਆਰੰਭ ਕੀਤੀ। ਪਹਿਲਾਂ ਤਾਂ ਬਾਲ ਸਰੂਪ ਚ ਹੀ ਰਹੇ ਨੇ, ਪਾਲਕੀ ਚ ਸਵਾਰੀ ਕਰਦੇ ਸਨ, ਅੱਜ ਘੋੜੇ ਦੀ ਸਵਾਰੀ ਕਰਨ ਲੱਗੇ ਨੇ। ਬੜਾ ਸੁੰਦਰ ਘੋੜਾ ਸਤਿਗੁਰਾਂ ਵਾਸਤੇ ਆਇਆ ਤੇ ਘੋੜੇ ਤੇ ਚੜਨ ਤੋਂ ਪਹਿਲਾਂ ਸਤਿਗੁਰਾਂ ਨੇ ਵੱਡਿਆਂ ਗੁਰੂਆਂ ਨੂੰ ਮਨਾਇਆ, ਵੱਡੇ ਸਤਿਗੁਰਾਂ ਨੂੰ ਮਨਾਇਆ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਵੱਡੇ ਸਤਿਗੁਰਾਂ ਦੀ ਮੂਰਤ ਦਾ ਧਿਆਨ ਧਾਰਿਆ। ਅੱਜ ਵੀ ਜਦੋਂ ਸਿੰਘ ਘੋੜੇ ਤੇ ਚੜਦੇ ਨੇ ਤੇ ਘੋੜੇ ਤੇ ਚੜਨ ਤੋਂ ਪਹਿਲਾਂ ਮਹਾਰਾਜ ਜੀ ਨੂੰ ਯਾਦ ਕਰਦੇ ਨੇ, ਕਲਗੀਧਰ ਕਲਗੀਧਰ ਦਾ ਸਿਮਰਨ ਕਰਕੇ ਫਿਰ ਘੋੜੇ ਤੇ ਸਵਾਰ ਹੁੰਦੇ ਨੇ। ਇਥੋਂ ਤੱਕ ਕਿ ਨਿਹੰਗ ਸਿੰਘ ਜਦੋਂ ਘੋੜੇ ਤੇ ਸਵਾਰ ਹੁੰਦੇ ਨੇ ਪਹਿਲਾਂ ਘੋੜੇ ਦੇ ਗੋਡਿਆਂ ਨੂੰ ਹੱਥ ਲਾਉਂਦੇ ਤੇ ਗੋਡਿਆਂ ਨੂੰ ਹੱਥ ਲਾ ਕੇ ਘੋੜੇ ਦੇ ਫਿਰ ਘੋੜੇ ਤੇ ਸਵਾਰੀ ਕਰਦੇ ਨੇ ਵੀ ਗੁਰੂ ਕਾ ਘੋੜਾ। ਇਸ ਪ੍ਰਕਾਰ ਦੇ ਨਾਲ ਖਾਲਸਾ ਜੀ ਗੁਰੂ ਕਲਗੀਧਰ ਜੀ ਇਹ ਮਰਿਆਦਾ ਸਤਿਗੁਰਾਂ ਦੀ ਚਲਾਈ ਹੋਈ ਹੈ, ਕੋਈ ਨਵੀਂ ਨਹੀਂ ਚੱਲੀ। ਕਲਗੀਧਰ ਜੀ ਵੀ ਘੋੜੇ ਤੇ ਸਵਾਰ ਹੋਣ ਲੱਗੇ ਨੇ ਤੇ ਪਹਿਲਾਂ ਵੱਡਿਆਂ ਸਤਿਗੁਰਾਂ ਨੂੰ ਮਨਾਇਆ, ਵੱਡਿਆਂ ਸਤਿਗੁਰਾਂ ਦਾ ਸਿਮਰਨ ਕੀਤਾ ਹੈ।
ਮਨ ਸਿਮਰੇ ਗਨ ਬਿਗਨ ਨਿਕੰਦਨ,
ਮਨ ਦੇ ਵਿਚ ਸਿਮਰਨ ਕੀਤਾ ਵੱਡਿਆਂ ਸਤਿਗੁਰਾਂ ਦਾ ਕਿ ਸਤਿਗੁਰੂ ਜੀ ਸਾਰੇ ਵਿਘਨਾਂ ਦਾ ਨਾਸ ਕਰਿਆ ਜੇ। ਘੋੜੇ ਦੀ ਸਵਾਰੀ ਕਰਨੀ ਹੈ, ਘੋੜੇ ਤੇ ਸਵਾਰ ਹੋ ਕੇ ਜਾਣਾ, ਘੋੜੇ ਦਾ ਕੀ ਪਤਾ ਕੀ ਕਰਦਾ, ਜਾਨਵਰ ਹੈ ਪਸ਼ੂ ਹੈ ਕਿਧਰ ਨੂੰ ਲੈ ਤੁਰੇ। ਇਸ ਕਰਕੇ ਕਈ ਪ੍ਰਕਾਰ ਦੇ ਵਿਘਨ ਵੀ ਹੋ ਸਕਦੇ ਨੇ। ਇਸ ਕਰਕੇ ਸਵਾਰੀ ਤੋਂ ਪਹਿਲਾਂ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਮਨਾ ਕੇ ਵਿਘਨਾਂ ਦੇ ਨਾਸ਼ ਵਾਸਤੇ, ਵਿਘਨ ਨਿਕੰਦਨ ਵਾਸਤੇ ਮਨ ਹੀ ਮਨ ਗੁਰੂ ਸਾਹਿਬ ਦਾ ਸਿਮਰਨ ਕੀਤਾ।
ਤੁਰੰਗ ਸੰਗ ਚਪਲਾਏ,
ਬੜਾ ਚੰਚਲ ਘੋੜਾ ਹੈ, ਬੜਾ ਤੇਜ ਫੁਰਤੀਲਾ ਘੋੜਾ, ਉਹਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੜੇ ਨੇ, ਸਵਾਰ ਹੋਏ ਨੇ ਪਲਾਕੀ ਮਾਰ ਕੇ।
ਪ੍ਰੇਰਨ ਕੀਨੋ ਬਾਗ ਉਠਾਏ,
ਘੋੜੇ ਦੀਆਂ ਬਾਗਾਂ ਹੱਥ ਵਿਚ ਫੜੀਆਂ ਮਹਾਰਾਜ ਦਸਵੇਂ ਪਾਤਸ਼ਾਹ ਨੇ, ਖੱਬੇ ਹੱਥ ਵਿਚ ਵਾਗ ਫੜੀ ਹੈ ਘੋੜੇ ਦੀ, ਤੇ ਵਾਗ ਫੜ ਕੇ ਮਹਾਰਾਜ ਜੀ ਨੇ ਵਾਗ ਨੂੰ ਚੁੱਕਿਆ ਤੇ ਘੋੜੇ ਨੇ ਆਪਣਾ ਸਿਰ ਚੁੱਕਿਆ ਵਾਗ ਦੇ ਨਾਲ ਤੇ ਚੰਚਲ ਕੀਤਾ ਘੋੜੇ ਨੂੰ ਤੋਰਨ ਵਾਸਤੇ।
ਏਕ ਬਾਜ ਲੈ ਆਏ ਕਿਰਪਾਲ, ਕਹਿ ਕਰ ਤਾਏ ਮਿਲਾਇਓ ਨਾਲ।
ਮਾਮਾ ਕਿਰਪਾਲ ਚੰਦ ਜੀ ਜਿੱਥੇ ਘੋੜਾ ਲਿਆਏ ਨੇ ਉੱਥੇ ਕਲਗੀਧਰ ਜੀ ਵਾਸਤੇ ਇੱਕ ਬੜਾ ਸੁੰਦਰ ਬਾਜ ਵੀ ਲੈ ਕੇ ਆਏ, ਕਿਉਂਕਿ ਮਹਾਰਾਜ ਜੀ ਕਹਿੰਦੇ ਸੀ ਵੀ ਅਸੀਂ ਸ਼ਿਕਾਰ ਖੇਡਣਾ, ਤੇ ਸ਼ਿਕਾਰ ਖੇਡਣ ਵਾਸਤੇ ਬਾਜ ਦੀ ਵੀ ਲੋੜ ਹੁੰਦੀ ਹੈ। ਉਹ ਮਾਮਾ ਕਿਰਪਾਲ ਚੰਦ ਜੀ ਇੱਕ ਬੜਾ ਸੁੰਦਰ ਬਾਜ, ਸਫੈਦ ਰੰਗ ਦਾ ਬਾਗ ਸੀ, ਚਿੱਟੇ ਰੰਗ ਦਾ ਬਾਜ, ਜਿੱਥੋਂ ਮਹਾਰਾਜ ਗੁਰੂ ਕਲਗੀਧਰ ਦਾ ਨਾਮ ਪਿਆ ਚਿੱਟਿਆ ਬਾਜਾਂ ਵਾਲੇ। ਉਹ ਸਫੈਦ ਰੰਗ ਦਾ ਚਿੱਟੇ ਰੰਗ ਦਾ ਬਾਜ ਮਾਮਾ ਕਿਰਪਾਲ ਚੰਦ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਲਈ ਲੈ ਕੇ ਆਏ ਹਨ।
ਮੀਰ ਸ਼ਿਕਾਰ ਭਇਓ ਤਬ ਆਗੇ,
ਬਾਜ ਮੀਰ ਸ਼ਿਕਾਰੀ ਨੂੰ ਸੌਂਪਿਆ ਤੇ ਜਿਹੜਾ ਮੀਰ ਸ਼ਿਕਾਰੀ ਹੈ ਉਹਨੂੰ ਨਾਲ ਨਾਲ ਅੱਗੇ ਟੋਇਆ ਸ਼ਿਕਾਰ ਲੱਭਣ ਵਾਸਤੇ, ਸ਼ਿਕਾਰ ਦੀ ਭਾਲ ਕਰਨ ਵਾਸਤੇ।
ਚਲੇ ਵਹਿਰ ਕੋ ਆਨੰਦ ਪਾਗੇ,
ਬੜੇ ਭਾਰੀ ਆਨੰਦ ਵਿਚ ਭਿੱਜੇ ਗੁਰੂ ਕਲਗੀਧਰ ਜੀ ਸ੍ਰੀ ਲਖਨੌਰ ਸਾਹਿਬ ਤੋਂ ਬਾਰ ਬਾਰ ਚੱਲ ਪਏ। ਆਲੇ ਦੁਆਲੇ ਦੂਰ ਦੂਰ ਤੱਕ ਥੋੜੇ ਹੀ ਨਗਰ ਸੀ, ਜੰਗਲ ਦਾ ਇਲਾਕਾ ਜ਼ਿਆਦਾ ਸੀ। ਉਹ ਮਹਾਰਾਜ ਜੀ ਬੜੇ ਭਾਰੀ ਆਨੰਦ ਵਿਚ ਸ਼ਿਕਾਰ ਖੇਡਣ ਵਾਸਤੇ ਬਾਹਰ ਨੂੰ ਚੱਲ ਪਏ।
ਸਭ ਕੇ ਹਿਰਦੇ ਪ੍ਰਫੁੱਲਤ ਹੋਏ,
ਸਾਰਿਆਂ ਦੇ ਹਿਰਦੇ ਖਿੜੇ ਹੋਏ ਨੇ, ਮਨ ਸਾਰਿਆਂ ਦੇ ਖਿੜੇ ਹੋਏ ਵਿਗਾਸ ਵਿਚ ਨੇ ਕਿ ਅੱਜ ਕਲਗੀਧਰ ਜੀ ਨਾਲ ਸ਼ਿਕਾਰ ਪਹਿਲੀ ਵਾਰ ਗਏ ਨੇ ਸਤਿਗੁਰੂ ਸ਼ਿਕਾਰ ਖੇਡਣ ਵਾਸਤੇ ਕਲਗੀਧਰ ਜੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸ਼ਿਕਾਰ ਖੇਡਦੇ ਸਨ ਤੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਵੀ ਸ਼ਿਕਾਰ ਖੇਡਦੇ ਸੀ, ਉਹਨਾਂ ਦੀ ਮਰਿਆਦਾ ਚਲਾਈ ਹੋਈ ਸੀ। ਉਸੇ ਮਰਿਆਦਾ ਨੂੰ ਕਲਗੀਧਰ ਜੀ ਨੇ ਅੱਗੇ ਨਿਰੰਤਰ ਜਾਰੀ ਰੱਖਿਆ ਤੇ ਅੱਜ ਸ਼ਿਕਾਰ ਖੇਡਣ ਵਾਸਤੇ ਚੜੇ ਤੇ ਸਾਰਿਆਂ ਦੇ ਮਨ ਬੜੇ ਖੁਸ਼ ਨੇ।
ਗੁਰੂ ਪਿਤਾਮਾ ਕੇ ਸਮਝੋ,
ਆਪਣੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਾਨ ਹੀ, ਜਿੰਨੇ ਸਿੱਖ ਸੀ ਨਾ ਪੁਰਾਣੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਵੀ ਕੀਤੇ ਸੀ ਉਹ ਵੀ ਨਾਲ ਸੀ। ਉਹਨਾਂ ਆਖਿਆ ਇਨ ਬਿਨ ਕੋਈ ਫਰਕ ਹੀ ਨਹੀਂ ਲੱਗਦਾ, ਕਹਿੰਦੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਾਪਦੇ ਸੀ ਨਾ ਸ਼ਿਕਾਰ ਖੇਡਦੇ, ਅੱਜ ਉਸੇ ਤਰ੍ਹਾਂ ਗੁਰੂ ਕਲਗੀਧਰ ਜੀ ਵੀ ਉਨ੍ਹਾਂ ਦਾ ਹੀ ਸਰੂਪ ਲੱਗਦੇ ਨੇ, ਉਨ੍ਹਾਂ ਵਿਚ ਤੇ ਇਨ੍ਹਾਂ ਵਿਚ ਕੋਈ ਫਰਕ ਹੀ ਮਹਿਸੂਸ ਨਹੀਂ ਹੁੰਦਾ।
ਚੜਦੇ ਅਨੂਠੀ ਸਜਿਓ ਤੁਰੰਗ,
ਕਹਿੰਦੇ ਬੜਾ ਅਨੂਠਾ ਘੋੜਾ ਸਜਿਆ, ਏਦਾਂ ਜਾਪਦਾ ਵੀ ਇਹ ਘੋੜੇ ਨੇ ਵੀ ਮਾਨੋ ਉਚੇਚੇ ਤੌਰ ਤੇ ਅਕਾਲ ਪੁਰਖ ਦੇ ਹੁਕਮ ਨਾਲ ਕਲਗੀਧਰ ਜੀ ਦੀ ਸਵਾਰੀ ਵਾਸਤੇ ਜਨਮ ਧਾਰਿਆ। ਇਹ ਘੋੜਾ ਵੀ ਕਹਿੰਦੇ ਮਾਨੋ ਪਤਾ ਨਹੀਂ ਕੋਈ ਤਪੱਸਿਆ ਹੀ ਕਰਕੇ ਆਇਆ ਪੂਰਵਲੇ ਜਨਮਾਂ ਦੀ ਕਿ ਮੈਂ ਸਾਹਿਬ ਦੀ ਸਵਾਰੀ ਬਣਾ। ਤੋ ਇਸ ਕਰਕੇ ਕਹਿੰਦੇ ਘੋੜਾ ਵੀ ਅਨੂਠਾ ਹੀ ਸਜਿਆ ਹੈ।
ਮਨੋ ਵੀਰ ਰਸ ਭਇਓ ਸਰਬੰਗ,
ਕਲਗੀਧਰ ਜੀ ਘੋੜੇ ਤੇ ਸਵਾਰ ਨੇ ਏਦਾਂ ਜਾਪਦਾ ਹੈ ਮਾਨੋ ਸਾਰੇ ਅੰਗਾਂ ਦੇ ਵਿਚ ਵੀਰ ਰਸ ਹੀ ਭਰਿਆ ਹੋਵੇ, ਸਾਰੇ ਸਰੀਰ ਦੇ ਅੰਗ ਵੀਰ ਰਸ ਦੇ ਨਾਲ ਹੀ ਭਰੇ ਹੋਏ ਨਜ਼ਰ ਆਉਂਦੇ ਨੇ। ਏਦਾਂ ਜਾਪਦਾ ਜਿਵੇਂ ਘੋੜੇ ਦੇ ਉੱਤੇ ਵੀਰ ਰਸ ਹੀ ਸਵਾਰ ਹੋਇਆ ਹੋਵੇ।
ਬਦਨ ਪ੍ਰਫੁੱਲਤ ਕਮਲ ਮਨੁਆ,
ਸਤਿਗੁਰਾਂ ਦਾ ਚਿਹਰਾ ਖਿੜਿਆ ਹੋਇਆ ਕਲਗੀਧਰ ਪਾਤਸ਼ਾਹ ਦਾ, ਏਦਾਂ ਜਾਪਦਾ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ। ਕਮਲ ਦੇ ਫੁੱਲ ਸਮਾਨ ਖਿੜਿਆ ਹੋਇਆ ਚਿਹਰਾ ਦਸਵੇਂ ਪਾਤਸ਼ਾਹ ਦਾ।
ਚਪਲ ਬਿਲੋਚਨ ਤੇਜ ਘਨੋ ਹੈ,
ਬੜੀਆਂ ਸੁੰਦਰ ਸਿੱਖੀਆਂ ਮੇਰੇ ਕਲਗੀਧਰ ਦੇ ਨੇਤਰ, ਬੜੇ ਸੁੰਦਰ ਤਿੱਖੇ ਨੇਤਰ, ਮੋਟੀਆਂ ਅੱਖਾਂ ਨੇ ਤੇ ਮੋਟੀਆਂ ਅੱਖਾਂ ਤਿੱਖੇ ਨੇਤਰ ਗੁਰੂ ਕਲਗੀਧਰ ਦੇ ਬੜੇ ਚੰਚਲ ਹਨ।
ਪੂਰਬ ਉੱਤਰ ਕੀ ਦਿਸ਼ ਚੱਲੇ,
ਮਹਾਰਾਜ ਸੱਚੇ ਪਾਤਸ਼ਾਹ ਲਖਨੌਰ ਸਾਹਿਬ ਤੋਂ ਉੱਤਰ ਦਿਸ਼ਾ ਨੂੰ ਚੱਲ ਪਏ। ਜਿਹੜੀ ਉੱਤਰੀ ਬਾਈ ਹੈ, ਉੱਤਰ ਦਿਸ਼ਾ ਵਾਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਚੱਲ ਪਏ।
ਕਰਤੇ ਅਖੇਰ ਮ੍ਰਿਗਨ ਕੋ ਭਾਲੇ,
ਸ਼ਿਕਾਰ ਖੇਡਦੇ ਜਾ ਰਹੇ ਨੇ, ਹਿਰਨਾਂ ਦੀ ਭਾਲ ਕਰ ਰਹੇ ਨੇ ਕਿ ਕੋਈ ਹਿਰਨ ਲੱਭੇ ਤੇ ਹਿਰਨ ਦਾ ਸ਼ਿਕਾਰ ਕਰੀਏ।
ਮਾਤਲ ਸੋ ਬਾਤਨ ਸ਼ਬ ਕਰਤੇ,
ਨਾਲੇ ਸ਼ਿਕਾਰ ਖੇਡਦੇ ਜਾ ਰਹੇ ਨੇ, ਨਾਲੇ ਆਪਣੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਕਲਗੀਧਰ ਜੀ ਬਚਨ ਬਿਲਾਸ ਵੀ ਕਰੀ ਜਾ ਰਹੇ ਨੇ। ਨਾਲ ਹੀ ਸਨ ਨਾ ਮਾਮਾ ਕਿਰਪਾਲ ਚੰਦ ਜੀ, ਉਹਨਾਂ ਦੇ ਨਾਲ ਰਸਤੇ ਵਿਚ ਬਚਨ ਬਿਲਾਸ ਕਰਦੇ ਜਾ ਰਹੇ ਨੇ।
ਵਿਚਰਤ ਵਹਿਰੇ ਉਜਾੜ ਨਿਹਰਤੇ,
ਬਾਹਰ ਉਜਾੜ ਹੀ ਉਜਾੜ ਸੀ ਦੂਰ ਤਾਈ, ਤੇ ਉਜਾੜ ਦੇ ਵਿਚ ਮਹਾਰਾਜ ਜੀ ਸ਼ਿਕਾਰ ਲੱਭਦੇ ਜਾ ਰਹੇ ਨੇ।
ਮੰਦ ਮੰਦ ਕਰ ਤੁੰਦ ਪਲਾਵੇ,
ਸਹਿਜੇ ਮਹਾਰਾਜ ਜੀ ਘੋੜੇ ਨੂੰ ਤੋਰਦੇ ਨੇ, ਕਦੇ ਤੇਜ਼ ਵੀ ਕਰ ਲੈਂਦੇ ਨੇ। ਤੇ ਘੋੜਾ ਬੜਾ ਬਲ ਵਾਲਾ ਸੀ, ਉਹਦਾ ਤਾਂ ਮਨ ਸੀ ਵੀ ਲੈ ਕੇ ਉੱਡ ਜਾਵਾਂ ਸਤਿਗੁਰਾਂ ਨੂੰ, ਇੰਨਾ ਤੇਜ਼ ਸੀ। ਪਰ ਸਤਿਗੁਰੂ ਉਹਦੀ ਬਾਗ ਖਿੱਚ ਕੇ ਰੱਖਦੇ ਨੇ ਤੇ ਸਹਿਜੇ ਸਹਿਜੇ ਘੋੜੇ ਨੂੰ ਤੋਰਦੇ ਨੇ, ਕਦੇ ਦੁੜਾ ਵੀ ਲੈਂਦੇ ਨੇ।
ਦਾਸ ਤੁਰੰਗਮ ਸੰਗ ਸਿਧਾਵੇ,
ਜਿਹੜਾ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਨ ਵਾਲਾ ਦਾਸ ਸੀ, ਉਹ ਨਾਲ ਨਾਲ ਦੌੜਿਆ ਜਾਂਦਾ, ਉਹ ਨਾਲ ਨਾਲ ਭਜਿਆ ਜਾਂਦਾ ਹੈ।
ਵਿਚਰਤ ਭਏ ਆਨੰਦ,
ਇਧਰ ਉਧਰ ਸਤਿਗੁਰੂ ਜੀ ਵਿਚਰਦੇ ਨੇ ਘੋੜੇ ਤੇ ਸਵਾਰ ਹੋ ਕੇ, ਕਦੇ ਸੱਜੇ ਪਾਸੇ ਨੂੰ ਚਲੇ ਜਾਂਦੇ ਨੇ, ਕਦੇ ਖੱਬੇ ਪਾਸੇ ਨੂੰ ਚਲੇ ਜਾਂਦੇ, ਬੜਾ ਹੀ ਆਨੰਦ ਮਾਣ ਰਹੇ ਨੇ।
ਇੱਕ ਜਾਮ ਲੋ ਗੁਰੂ ਮੁਕੰਦ,
ਇੱਕ ਪੈਰ ਤੱਕ ਗੁਰੂ ਕਲਗੀਧਰ ਜੀ ਘੋੜੇ ਦੀ ਸਵਾਰੀ ਕਰਦੇ ਨੇ, ਇੱਕ ਪੈਰ ਤੱਕ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਘੋੜ ਸਵਾਰੀ ਦਾ ਆਨੰਦ ਮਾਣਦੇ ਰਹੇ।
ਪੁੱਛਿਆ ਕੇਰ ਕਰ ਘਰ ਕੋ ਆਏ,
ਥੋੜਾ ਬਹੁਤ ਸ਼ਿਕਾਰ ਖੇਡਿਆ ਅੱਜ ਪਹਿਲੇ ਦਿਨ ਸਤਿਗੁਰਾਂ ਨੇ, ਤੇ ਸ਼ਿਕਾਰ ਖੇਡ ਕੇ ਮਹਾਰਾਜ ਜੀ ਇਸ ਪ੍ਰਕਾਰ ਨਾਲ ਘਰ ਮੁੜ ਆਏ।
ਜੁਗ ਮਾਤਨ ਮਗ ਦਿਸ਼ ਦ੍ਰਿਗ ਲਾਏ,
ਇਧਰ ਦੋਨੋ ਮਾਤਾਵਾਂ ਨੇ ਰਸਤੇ ਚ ਨਿਗਾਹ ਲਾਈ ਹੋਈ ਵੀ ਕਿਹੜੇ ਵੇਲੇ ਵਾਪਸ ਮੁੜਨ, ਅੱਜ ਪਹਿਲੀ ਵਾਰ ਘੋੜੇ ਤੇ ਚੜ ਕੇ ਗਏ ਨੇ। ਗੁਰੂ ਨਾਨਕ ਸਾਹਿਬ ਸੁਖ ਰੱਖਣ, ਮਾਤਾਵਾਂ ਦਾ ਤਾਂ ਹਿਰਦਾ ਕੋਮਲ ਉਹ ਅਰਦਾਸਾਂ ਕਰ ਰਹੇ ਸਨ, ਤੇ ਮਾਤਾ ਜੀ ਹੋਣਾ ਦੀ ਨਿਗਾਹ ਰਸਤੇ ਚ ਲੱਗੀ ਹੋਈ ਸੀ ਕਿ ਕਦੋਂ ਕਲਗੀਧਰ ਜੀ ਵਾਪਸ ਮੁੜਨ।
ਉਦਤ ਮੁਦਤ ਦਿਖ ਪੋਤਰ ਬਦਨ ਕੋ,
ਜਦੋਂ ਕਲਗੀਧਰ ਜੀ ਵਾਪਸ ਆਏ ਤੇ ਪੋਤਰੇ ਦਾ ਮੂੰਹ ਵੇਖ ਕੇ ਮਾਂ ਨਾਨਕੀ ਦਾ ਹਿਰਦਾ ਖਿੜ ਗਿਆ।
ਖਰੀ ਪੋਰ ਪਰ ਤਿਆਗ ਸਦਨ ਕੋ,
ਤੇ ਆਪਣਾ ਘਰ ਛੱਡ ਕੇ ਨਾ ਬਾਹਰ ਦਰਵਾਜੇ ਦੇ ਉੱਤੇ ਮਾਤਾ ਜੀ ਆ ਕੇ ਖਲੋਤੇ ਸਨ ਕਲਗੀਧਰ ਨੂੰ ਸਵਾਗਤ ਕਹਿਣ ਵਾਸਤੇ।
ਉਤਰੇ ਨਮੋ ਕਰਤ ਘਰ ਭਰੇ,
ਸਤਿਗੁਰੂ ਜੀ ਘੋੜੇ ਤੋਂ ਉਤਰੇ ਤੇ ਆ ਕੇ ਪਹਿਲਾਂ ਮਾਤਾ ਦੇ ਚਰਨਾਂ ਤੇ ਹੱਥ ਲਾਇਆ, ਮਾਤਾ ਨਾਨਕੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮਾਤਾ ਗੁਜਰੀ ਨੂੰ ਨਮਸਕਾਰ ਕੀਤੀ, ਫੇਰ ਅੰਦਰ ਪ੍ਰਵੇਸ਼ ਕੀਤਾ।
ਸੰਗ ਕਿਰਪਾਲ ਆਪਣੇ ਕਰੇ,
ਮਾਮਾ ਕਿਰਪਾਲ ਚੰਦ ਜੀ ਸਤਿਗੁਰਾਂ ਦੇ ਮਾਮਾ ਜੀ ਨੇ, ਉਹਨਾਂ ਨੂੰ ਕਲਗੀਧਰ ਜੀ ਨੇ ਆਪਣੇ ਨਾਲ ਕੀਤਾ, ਨਾਲ ਲਿਆ ਹੋਇਆ।
ਇਸ ਬਿਦ ਕੇਸਕ ਦਿਵਸ ਬਿਤਾਏ, ਖੇਲਤ ਮੇਲ ਬਾਲ ਸਮਦਾਏ,
ਇਸੇ ਤਰ੍ਹਾਂ ਮਹਾਰਾਜ ਜੀ ਨੇ ਕਈ ਦਿਨ ਬਤੀਤ ਕੀਤੇ। ਕਈ ਦਿਨ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਵੀ ਚਲੇ ਜਾਂਦੇ ਨੇ, ਕਦੇ ਬਾਲਕਾਂ ਨਾਲ ਵੀ ਖੇਡਦੇ ਨੇ, ਜਿਹੜੇ ਬੱਚੇ ਨੇ ਉਹਨਾਂ ਨਾਲ ਵੀ ਮਹਾਰਾਜ ਜੀ ਖੇਡਦੇ ਨੇ। ਏਦਾਂ ਸਤਿਗੁਰੂ ਗਰੀਬ ਨਵਾਜ ਜੀ ਨੇ ਕੁਝ ਦਿਨ ਬਤੀਤ ਕੀਤੇ ਨੇ।
ਹੁਣ ਇੱਕ ਦਿਨ ਘੋਗਾ ਚੱਲ ਆਇਓ,
ਇਸੇ ਤਰ੍ਹਾਂ ਕੁਝ ਦਿਨ ਬੀਤੇ ਤੇ ਇੱਕ ਦਿਨ ਫੇਰ ਘੋਗਾ ਮਸੰਦ ਆ ਨਨੇੜੀ ਤੋਂ ਚੱਲ ਕੇ ਉਹ ਫੇਰ ਮਹਾਰਾਜ ਜੀ ਕੋਲ ਆ ਗਿਆ। ਕਈ ਵਾਰ ਪਹਿਲਾਂ ਵੀ ਆਇਆ ਸੀ, ਮਹਾਰਾਜ ਮੇਰੇ ਘਰ ਚਰਨ ਪਾਓ, ਕਹਿੰਦੇ ਇੱਕ ਦਿਨ ਫੇਰ ਘੋਗਾ ਮਸੰਦ ਸਤਿਗੁਰਾਂ ਦੇ ਕੋਲ ਚੱਲ ਕੇ ਆਇਆ।
ਚੱਲਦੇ ਸਭਾ ਕੇ ਲਾਇਓ,
ਸਤਿਗੁਰਾਂ ਨੂੰ ਆਪਣੇ ਨਾਲ ਲਿਜਾਣ ਵਾਸਤੇ ਨੇ ਬੇਨਤੀ ਕੀਤੀ, ਮਹਾਰਾਜ ਜੀ ਨੂੰ ਨਾਲ ਲਿਜਾਣ ਵਾਸਤੇ ਬੇਨਤੀ ਕਰ ਰਿਹਾ।
ਚਹਿਤ ਹਿਰਦੇ ਅਵਗਿਆ ਹੋਈ, ਸੇਵਾ ਕਰ ਬਖਸ਼ਾ ਮੋ ਸੋਏ,
ਘੋਗਾ ਚਾਹੁੰਦਾ ਸੀ ਵੀ ਮੇਰੇ ਕੋਲੋਂ ਅਵਗਿਆ ਹੋਈ ਹੈ, ਗੁਰੂ ਘਰ ਦੀ ਮਾਤਾ ਗੁਜਰੀ ਜੀ ਦੀ ਦਾਸੀ ਨੂੰ ਮੈਂ ਲੈ ਕੇ ਗਿਆ, ਬੜੀ ਵੱਡੀ ਭੁੱਲ ਸੀ, ਬੜਾ ਵੱਡਾ ਗੁਨਾਹ ਸੀ, ਤੇ ਅਵਗਿਆ ਮੇਰੇ ਕੋਲੋਂ ਪਹਿਲਾਂ ਹੋਈ ਹੈ ਗੁਰੂ ਘਰ ਦੀ, ਤੇ ਮੈਂ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾ ਕੇ ਤੇ ਆਪਣੀ ਅਵੱਗਿਆ ਬਖਸ਼ਾ ਲਵਾਂ। ਇਹ ਚਾਹੁੰਦਾ ਸੀ ਘੋਗਾ ਮਸੰਦ,
ਵਿਚਰਤ ਵੈਰ ਮਿਲਿਓ ਸਤਿਗੁਰ ਕੋ।
ਇਹ ਸਤਿਗੁਰੂ ਜੀ ਬਾਹਰ ਹੀ ਸਨ ਲਖਨੌਰ ਸਾਹਿਬ ਦੇ ਤੇ ਬਾਹਰ ਹੀ ਮਹਾਰਾਜ ਜੀ ਨੂੰ ਵਿਚਰਦਿਆਂ ਵਿਚਰਦਿਆਂ ਘੋਗਾ ਮਸੰਦ ਮਿਲਿਆ।
ਪੰਡਤ ਪਨਿਓ ਮਨੋਰਥ ਉਰਕੋ,
ਸਤਿਗੁਰਾਂ ਨੂੰ ਮੱਥਾ ਟੇਕ ਕੇ ਨੇ ਆਪਣੇ ਮਨ ਦਾ ਮਨੋਰਥ ਜਾਹਰ ਕੀਤਾ, ਆਪਣੇ ਮਨ ਦਾ ਮਨੋਰਥ ਸਤਿਗੁਰਾਂ ਨੂੰ ਦੱਸਿਆ।
ਸੁੰਦਰ ਸਦਨ ਬਨੇ ਬਹੁ ਮੇਰੇ, ਬਸੋ ਆਪ ਲਿਓ ਪੁਰਬ ਹੇਰੇ।
ਤੇ ਨੇ ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਮੇਰਾ ਘਰ ਬੜਾ ਸੁੰਦਰ ਬਣਿਆ ਹੋਇਆ, ਮੇਰਾ ਮਕਾਨ ਬੜਾ ਸੋਹਣਾ ਸੁੰਦਰ ਬਣਿਆ ਹੋਇਆ, ਤੇ ਆਪ ਦੀ ਕਿਰਪਾ ਕਰਕੇ ਮੇਰੇ ਘਰ ਵਿਚ ਮੇਰੇ ਮੰਦਰ ਚ ਚੱਲ ਕੇ ਵਸੋ, ਤੇ ਵਸਣ ਤੋਂ ਪਹਿਲਾਂ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਵੇਖ ਵੀ ਲਵੋ। ਚਲੋ ਪਹਿਲਾਂ ਜਾ ਕੇ ਵੇਖ ਹੀ ਲਵੋ, ਜੇ ਪਸੰਦ ਆਵੇ ਤੇ ਫਿਰ ਤੁਸੀਂ ਉਹਦੇ ਚ ਨਿਵਾਸ ਕਰ ਲੈਣਾ।
ਪਾਵਨ ਕਰੋ ਕਾਮਨਾ ਮੇਰੀ,
ਮਹਾਰਾਜ ਕਿਰਪਾ ਕਰਕੇ ਮੇਰੀ ਕਾਮਨਾ ਪੂਰੀ ਕਰੋ, ਇਹ ਮੇਰੀ ਦਿਲੀ ਤਮੰਨਾ ਦਿਲੀ ਖਵਾਹਿਸ਼ ਹੈ।
ਕਈ ਵਾਰ ਪਾਖਿਓ ਡਿੱਗ ਹੋਏ,
ਮੈਂ ਕਈ ਵਾਰ ਆਪ ਜੀ ਨੂੰ ਬੇਨਤੀ ਕਰ ਬੈਠਾ, ਕਈ ਵਾਰ ਆਪ ਜੀ ਨੂੰ ਬੇਨਤੀਆਂ ਕੀਤੀਆਂ ਨੇ।
ਹੁਣ ਕਿਰਪਾਲ ਸੋ ਕਰਿਓ ਕਯੋ ਪ੍ਰਕਾਸ਼।
ਇਹ ਸੁਣ ਕੇ ਕਲਗੀਧਰ ਜੀ ਨੇ ਆਪਣੇ ਮਾਮਾ ਨਾਲ ਹੀ ਸਨ, ਮਾਮਾ ਕਿਰਪਾਲ ਚੰਦ ਜੀ, ਉਨ੍ਹਾਂ ਨੂੰ ਕਿਹਾ।
ਇਕ ਦਿਨ ਚਲੀਏ ਇਸੇ ਆਵਾਸ,
ਕਹਿਣ ਲੱਗੇ ਮਾਮਾ ਜੀ ਇਹ ਘੋਗਾ ਮਸੰਦ ਰੋਜ਼ ਆਉਂਦਾ, ਕਈ ਵਾਰੀ ਆ ਚੁੱਕਾ, ਤੁਹਾਡੇ ਤੋਂ ਪਹਿਲਾਂ ਵੀ ਅੱਜ ਫੇਰ ਆਇਆ, ਤੇ ਚਲੋ ਇਹਦੇ ਘਰ ਆਪਾਂ ਇਕ ਦਿਨ ਜਾ ਹੀ ਆਈਏ, ਇਹਦਾ ਘਰ ਆਪਾਂ ਇਕ ਦਿਨ ਪਹਿਲਾਂ ਵੇਖ ਹੀ ਆਈਏ ਵੀ ਕਿਸ ਤਰ੍ਹਾਂ ਦਾ ਬਣਿਆ ਹੈ।
ਅੱਛੀ ਬਾਤ ਪ੍ਰਭਾਤ ਪਿਆਨੋ,
ਤੇ ਮਾਮਾ ਕਿਰਪਾਲ ਚੰਦ ਜੀ ਨੇ ਅੱਗੋਂ ਹਾਮੀ ਭਰ ਦਿੱਤੀ, ਕਹਿੰਦੇ ਕਲਗੀਧਰ ਜੀ ਆਪਾਂ ਕੱਲ ਸਵੇਰੇ ਹੀ ਜਾ ਆਉਂਦੇ ਹਾਂ, ਵੀ ਅੱਜ ਤਾਂ ਹੁਣ ਸਮਾਂ ਨਹੀਂ ਜਾਣਦਾ, ਤੇ ਆਪਾਂ ਕੱਲ ਸਵੇਰੇ ਹੀ ਚੱਲ ਕੇ ਵੇਖ ਆਉਂਦੇ ਹਾਂ ਇਹਨਾਂ ਦਾ ਘਰ ਨਗਰ।
ਤਿਸਕੋ ਰਾਖਣ ਠਾਨੋ,
ਤੇ ਏਦਾਂ ਕਹਿ ਕੇ ਸਤਿਗੁਰਾਂ ਕਿਹਾ ਘੋਗਾ ਮਸੰਦ ਨੂੰ ਵੀ ਅੱਜ ਤੂੰ ਸਾਡੇ ਕੋਲ ਹੀ ਰਹਿ ਰਾਤ, ਤੇ ਕੱਲ ਸਵੇਰੇ ਸਾਡੇ ਨਾਲ ਚੱਲੀ, ਅਸੀਂ ਤੇਰੇ ਨਾਲ ਚੱਲਾਂਗੇ, ਤੇਰਾ ਘਰ ਵੇਖਾਂਗੇ, ਨਗਰ ਚ ਤੇਰੇ ਚ ਜਾਵਾਂਗੇ। ਏਦਾਂ ਕਹਿ ਕੇ ਮਹਾਰਾਜ ਜੀ ਨੇ ਘੋਗੇ ਮਸੰਦ ਨੂੰ ਰਾਤ ਆਪਣੇ ਕੋਲ ਲਖਨੌਰ ਸਾਹਿਬ ਰੱਖ ਲਿਆ।
ਕਰ ਮਸਲਤ ਨਿਸ ਮੈਂ ਬਿਸਰਾਮੇ,
ਸਲਾਹ ਕਰਕੇ ਰਾਤ ਬਤੀਤ ਕੀਤੀ ਮਹਾਰਾਜ ਜੀ ਨੇ।
ਹੋਰ ਜ਼ੀਨ ਪਾਏ ਅਬਿਰਾਮੇ,
ਅਗਲਾ ਦਿਨ ਚੜਿਆ, ਮਹਾਰਾਜ ਜੀ ਨੇ ਤਿਆਰੀ ਕਰ ਲਈ, ਉਹ ਸਤਿਗੁਰਾਂ ਦੇ ਘੋੜੇ ਤੇ ਕਾਠੀ ਪਾਈ, ਘੋੜਾ ਸ਼ਿੰਗਾਰਿਆ ਹੈ।
ਇਸ ਖੇਰ ਕੇ ਚੜੇ ਗੁਸਾਏ,
ਸ਼ਿਕਾਰ ਦੇ ਬਹਾਨੇ ਮਹਾਰਾਜ ਜੀ ਚੜੇ, ਨਾਲੇ ਉਧਰ ਨੂੰ ਸ਼ਿਕਾਰ ਖੇਡਦੇ ਜਾਵਾਂਗੇ, ਨਾਲੇ ਇਹਦਾ ਘਰ ਵੇਖਾਵਾਂਗੇ। ਉਹ ਸ਼ਿਕਾਰ ਦੇ ਬਹਾਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਚੜੇ ਤੇ ਚੱਲ ਪਏ।
ਮੰਗ ਕਿਰਪਾਲ ਦਾ ਸਮਝਾਏ,
ਮਾਮਾ ਕਿਰਪਾਲ ਚੰਦ ਜੀ ਵੀ ਸਤਿਗੁਰੂ ਕਲਗੀਧਰ ਦੇ ਨਾਲ ਹੀ ਸਨ, ਉਹ ਵੀ ਨਾਲ ਨਾਲ ਹੀ ਚੱਲ ਪਏ।
ਘੋਗੇ ਕੋ ਕਰ ਲੀਨ ਅਗਾਰੇ,
ਘੋਗੇ ਮਸੰਦ ਨੂੰ ਅੱਗੇ ਟੋਰ ਲਿਆ, ਆਖਿਆ ਵੀ ਤੂੰ ਅੱਗੇ ਅੱਗੇ ਚੱਲ ਕੇ ਆਪਣਾ ਰਸਤਾ ਦੱਸ ਵੀ ਤੇਰਾ ਨਗਰ ਕਿੱਥੇ ਹੈ। ਘੋਗੇ ਮਸੰਦ ਨੂੰ ਮਹਾਰਾਜ ਜੀ ਨੇ ਅੱਗੇ ਟੋਰ ਲਿਆ।
ਪਹੁੰਚੇ ਨਨੇੜੀ ਗ੍ਰਾਮ ਮਜਾਰੇ,
ਸਤਿਗੁਰੂ ਜੀ ਚੱਲਦੇ ਚੱਲਦੇ ਨਨੇੜੀ ਪਿੰਡ ਪਹੁੰਚ ਗਏ। ਨਨੇੜੀ ਗ੍ਰਾਮ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚਲਦੇ ਚਲਦੇ ਆ ਪਹੁੰਚੇ।
ਹਾਏ ਪਰ ਚੜੇ ਖਰੇ ਤੇ ਛੀਏ,
ਮਹਾਰਾਜ ਜੀ ਘੋੜੇ ਤੇ ਥੱਲੇ ਨੀ ਉਤਰੇ ਜਦੋਂ ਨਨੇੜੀ ਪਹੁੰਚੇ ਨਾ, ਤੇ ਘੋੜੇ ਤੇ ਚੜੇ ਚੜਾਇਆ ਹੀ ਮਹਾਰਾਜ ਜੀ ਨੇ ਨਨੇੜੀ ਪਿੰਡ ਵੱਲ ਨਿਗਾਹ ਮਾਰੀ ਤੇ ਵੇਖਿਆ,
ਪੰਡਤ ਨਾਲ ਸਤਿਗੁਰ ਡਿੱਗੇ ਆਏ,
ਜਿਹੜੇ ਪਿੰਡ ਦੇ ਲੋਕ ਸੀ ਉਹ ਆਏ, ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਕਲਗੀਧਰ ਜੀ ਨੂੰ ਆ ਕੇ ਪਿੰਡ ਦੇ ਲੋਕਾਂ ਨੇ ਨਮਸਕਾਰ ਕੀਤੀ, ਘੋੜੇ ਤੇ ਬੈਠਿਆਂ ਨੂੰ ਹੀ ਆ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ।
ਇਕ ਨੇ ਹੋਏ ਸਮੀਪ ਬਤਾਏ, ਇਸ ਘੋਗੇ ਅਸਕੀਨ ਖੁਟਾਏ,
ਉਹਨਾਂ ਵਿਚੋਂ ਜਿਹੜੇ ਉਹ ਪਿੰਡ ਦੇ ਲੋਕ ਸੀ ਉਹਨਾਂ ਵਿਚੋਂ ਇਕ ਨੇ ਆ ਕੇ ਨਾ ਸਤਿਗੁਰਾਂ ਨੂੰ ਘੋਗੇ ਮਸੰਦ ਦਾ ਖੋਟਾ ਕੰਮ ਦੱਸਿਆ ਜਿਹੜਾ ਇਹਨੇ ਕੀਤਾ ਸੀ। ਘੋਗੇ ਨੇ ਆਪਣੇ ਮੂੰਹ ਤਾਂ ਪਹਿਲਾਂ ਦੱਸਿਆ ਨਹੀਂ ਸੀ, ਉਹ ਲਿਆਉਣਾ ਹੀ ਤਾਂ ਚਾਹੁੰਦਾ ਸੀ ਵੀ ਮੈਂ ਬਖਸ਼ਾ ਲਵਾਂ। ਉਹਦੇ ਕਹਿਣ ਤੋਂ ਪਹਿਲਾਂ ਹੀ ਇਕ ਉਥੋਂ ਦਾ ਹੀ ਪਿੰਡ ਦਾ ਬੰਦਾ ਸੀ, ਉਹਨੇ ਘੋਗੇ ਮਸੰਦ ਦੀ ਖੋਟੀ ਬਿਰਤੀ ਦੱਸੀ ਮਹਾਰਾਜ, ਵੀ ਘੋਗੇ ਨੇ ਨੌਵੇਂ ਪਾਤਸ਼ਾਹ ਦੇ ਸਮੇਂ ਆਹ ਮਾੜਾ ਕੰਮ ਕੀਤਾ ਸੀ। इन्हें आ खोटा काम कीता सी
सुन तेरे से साची ने हट आए
घर जी नु बड़ा गुस्सा आया महाराज दसवें पातशाह रोस विच आए कहंदे पापी दे घर असी नहीं जाना एदे घर असी नहीं जाना उत्थे ही महाराज घोड़े ते चढ़े चढ़ाए थले उतरे ही नहीं पिंड च महाराज जी घोड़े ते चढ़े चढ़ाए वापस मुड़ के आ गए
जियो शराप इस बंस नसाए
महाराज जी ने वचन कीता एदा बंस नास हो जाए एहो जिहा काम कीता इन महाराज जी ने वचन कर दिता एदा बंस ही नास हो जाए खालसा जी एक प्रेरणा सी भी गुरु घर दे विच सेवा करन दे नां दे उत्ते एहो जिहा कुकर्म करन वाले नूं किहो जी सजा मिलनी चाहीदी है साहब बख्श भी सकदे सन पर अगां वास्ते जेड़े सिख ने उना वास्ते प्रेरणा हो जाए कि माता गुजरी दी दासी नूं परमा के बरमा के लै गया किते फिरती ना चल जाए गुरु घर दे विच इस तरह का कोई होर सिख कल नूं एहो जिहा काम ना करे तो सतगुरां ने बख्शिया ही नहीं इहनूं आख्या इहदा बंस ही नास हो जाए पापी का गुरु घर दे विच सेवा करन वेले किसे दी बिरती खोटी नहीं होनी चाहीदी गुरु घर दे विच सेवा करदिआं गुरु का अदब ते सत्कार अपने हिरदे विच पूर्ण तौर ते भरिया होना चाहीदा ते जेड़ा गुरु घर दे विच आके खोटी बिरती रखदा उहनूं फिर सजा मिलदी आ उह सजा का हकदार भी है इहनूं सजा नहीं सी मिली अज महाराज कलगीधर ने सजा दे दित्ती आख्या इहदा बंस ही नास हो जाए पापी का असीं नहीं इहदे घर आउणा असी ने इहदे नगर विच उतरना घोड़े ते चढ़े चढ़ाए कलगीधर जी उत्थों वापस मुड़ गए उत्थे ननेड़ी विच महाराज दसवें पातशाह जी का स्थान भावें उतरे नहीं सी महाराज घोड़े तां चढ़े चढ़ाए आए वो स्थान उत्थे बाबा अमरीक सिंह जी कार सेवा वाले महापुरख कुछ साल पहला होए असी गए सी जदों स्थान बनाया जा रहा सी हुण तां शायद सेवा संपूर्ण हो गई होवे वो स्थान उत्थे बनया होया घग्गर दरिया दे कंढे दे उत्ते तो कलगीधर पातशाह जी महाराज जी उत्थों पिछे वापस मुड़ गए
मग चल पहुंचे नगर अंबाले
गुरु जी उत्थों रस्ते च चल के नाल ही दरिया पार करिए ते अंबाला शुरू हो जांदा तो कलगीधर पातशाह जी महाराज जी अंबाले आ गए
किसते दक्षिण दिश को चाले
उधरों महाराज सच्चे पातशाह जी दक्षिण दिशा नु चल पे अंबाले तो दक्षिणी बाई नु तुर पे
मैं बरोबर पुर की आए
जदों महाराज जी नगर दे बराबर आए हन
पातशाही उपमन ते छाए
उत्थे एक बादशाही बाग सी ਜਦੋਂ ਮਹਾਰਾਜ ਜੀ ਅੰਬਾਲੇ ਆਏ ਨਾ ਕਚਹਿਰੀਆਂ ਦੇ ਕੋਲ ਅੱਜ ਵੀ ਸਤਿਗੁਰਾਂ ਦਾ ਉਹ ਸਥਾਨ ਮੌਜੂਦ ਹੈ ਉਥੇ ਬਾਦਸ਼ਾਹੀ ਬਾਗ ਬਣਿਆ ਹੋਇਆ ਬਾਦਸ਼ਾਹੀ ਉਪਬਨ ਉਪਬਨ ਕਹਿੰਦੇ ਨੇ ਬਾਗ ਨੂੰ ਬਗੀਚੇ ਨੂੰ ਬਾਦਸ਼ਾਹੀ ਬਾਗ ਉਥੇ ਬਣਿਆ ਹੋਇਆ ਸੀ ਉਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆ ਕੇ ਉਤਰੇ
ਕਰਿਓ ਬਿਲੋਕਨ ਸਰਵਰ ਨੀਕੇ
ਮਹਾਰਾਜ ਜੀ ਨੇ ਬੜਾ ਸੋਹਣਾ ਦਰਖਤ ਵੇਖਿਆ ਬਾਗ ਵੇਖਿਆ ਬਗੀਚਾ ਦਰਖਤ ਬੜੇ ਸੁੰਦਰ ਲੱਗੇ ਹੋਏ ਸਨ ਸੋਹਣੇ ਬਾਗ ਬਗੀਚੇ ਤੇ ਦਰਖਤ ਵੇਖੇ
ਦੱਖਣ ਦਿਸ਼ਾ ਫੇਰਤੀ ਸੀ ਕੇ
ਦੱਖਣ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਉਸ ਬਾਗ ਦੇ ਵਿਚ ਟਿਕ ਗਏ
ਕਿਉਂ ਦਿਸ਼ ਮੈਂ ਪਾਕੀ ਜਿਸ ਪੀਤ
ਉਹਦੇ ਚਾਰੇ ਪਾਸੇ ਬਾਗ ਦੇ ਪੱਕੀ ਕੰਧ ਬਣੀ ਹੋਈ ਹੈ ਵਿਚ ਬਗੀਚਾ ਸੀ ਤੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਹੈ
ਤਹਾਂ ਬਾਜ ਕਰ ਲੀਤ
ਹੱਥ ਵਿਚ ਮਹਾਰਾਜ ਜੀ ਨੇ ਬਾਜ ਫੜਿਆ ਹੋਇਆ ਚਿੱਟਾ ਚਿੱਟੇ ਰੰਗ ਦਾ ਬਾਜ ਫੜ ਕੇ ਮਹਾਰਾਜ ਜੀ ਉਥੇ ਖਲੋ ਗਏ ਬਾਗ ਦੇ ਵਿਚ
ਤਾਮਾ ਤਿਸੇ ਖੁਲਾਵਨ ਕਰੇ
ਬਾਗ ਨੂੰ ਤਾਮਾ ਖਵਾਣ ਲੱਗੇ ਯਾਨੀ ਕਿ ਜਿਹੜਾ ਮਾਸ ਸੀ ਉਹ ਕਿਸੇ ਪੰਛੀ ਦਾ ਉਹ ਮਾਸ ਮਹਾਰਾਜ ਜੀ ਬਾਜ ਨੂੰ ਖਵਾਣ ਲੱਗੇ
ਆਛੇ ਤ੍ਰਿਪਤਾਇਓ ਤੈ ਖਰੇ
ਉਥੇ ਮਹਾਰਾਜ ਜੀ ਨੇ ਉਹ ਬਾਜ ਫੜਿਆ ਉਹਨੂੰ ਚੰਗੀ ਤਰ੍ਹਾਂ ਰਜਾਇਆ ਖਵਾ ਕੇ ਬਾਜ ਨੂੰ ਤਾਮਾ ਮਾਸ ਖਵਾ ਕੇ ਬਾਜ ਨੂੰ ਚੰਗੀ ਤਰ੍ਹਾਂ ਤ੍ਰਿਪਤ ਕੀਤਾ
ਉਤਰੇ ਨਹੀਂ ਬਹੁਰ ਚਲ ਆਏ ਸੰਧਿਆ ਪਈ ਪਾਣੇ ਅਸਤਾਏ
ਖਾਲਸਾ ਜੀ ਇਸੇ ਸਥਾਨ ਤੇ ਇੱਕ ਕੌਤਕ ਵਰਤਿਆ ਇੱਕ ਕਾਜੀ ਫਿਰਦਾ ਸੀ ਉੱਥੇ ਉਹਦਾ ਨਾਂ ਸੀ ਰੁਸਤਮ ਖਾਂ ਰੁਸਤਮ ਖਾਂ ਨਾਂ ਦਾ ਕਾਜੀ ਉਹਨੇ ਕਲਗੀਧਰ ਦੇ ਹੱਥ ਵਿਚ ਬਾਜ ਵੇਖਿਆ ਤੇ ਬਾਜ ਵੇਖ ਕੇ ਉਹਨੇ ਆਖਿਆ ਵੀ ਇਸ ਬਾਜ ਨੂੰ ਜੇ ਮੈਂ ਗੁਰੂ ਸਾਹਿਬ ਦੇ ਕੋਲੋਂ ਖੋਹ ਲਵਾਂ ਲੈ ਲਵਾਂ ਬਾਜ ਬੜਾ ਸੁੰਦਰ ਸੀ ਸਤਿਗੁਰਾਂ ਨੂੰ ਕਹਿੰਦਾ ਜੀ ਮੇਰੇ ਬਾਜ ਨਾਲ ਆਪਣਾ ਬਾਜ ਲੜਾਓ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਉਹਦੀ ਖੋਟੀ ਬਿਰਤੀ ਸਮਝ ਗਏ ਵੀ ਇਹ ਸਾਡਾ ਬਾਜ ਲੈਣਾ ਚਾਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਕਾਜੀ ਸਾਹਿਬ ਤੁਹਾਡੇ ਬਾਜ ਨਾਲ ਸਾਡਾ ਬਾਜ ਲੜੇਗਾ, ਇਹ ਤਾਂ ਸਾਡੇ ਬਾਜ ਦੀ ਤੁਹੀਨ ਹੋਵੇਗੀ, ਤੁਹਾਡੇ ਬਾਜ ਨਾਲ ਸਾਡੀਆਂ ਚਿੜੀਆਂ ਲੜਨਗੀਆਂ, ਚਿੜੀਆਂ ਲੜਨਗੀਆਂ ਤੁਹਾਡੇ ਬਾਜ ਨਾਲ। ਕਹਿਣ ਲੱਗਾ ਜੀ ਚਿੜੀਆਂ, ਚਿੜੀਆਂ ਤਾਂ ਬਾਜ ਦਾ ਖਾਜਾ ਹੁੰਦੀਆਂ ਨੇ। ਕਲਗੀਧਰ ਜੀ ਕਹਿੰਦੇ ਤਾਂ ਬਾਅਦ ਵਿਚ ਪਤਾ ਲੱਗੇਗਾ ਜਦੋਂ ਲੜਨਗੀਆਂ। ਉਥੇ ਉਹ ਦਰਖਤ ਸੀ, ਹੁਣ ਤਾਂ ਕਾਰ ਸੇਵਾ ਜਦੋਂ ਹੋਈ ਉਸ ਸਥਾਨ ਦੀ, ਉਹ ਦਰਖਤ ਕੱਟ ਦਿੱਤਾ ਗਿਆ। ਖਬਰੇ ਕਿਉਂ ਕੱਟਿਆ ਗਿਆ, ਕਿਉਂ, ਕੀ ਕਾਰਨ ਸੀ? ਭਾਵੇਂ ਉਹ ਬਾਹਰ ਪਰਿਕਰਮਾ ਦੇ ਵਿਚ ਸੀ, ਦਰਬਾਰ ਚ ਨਹੀਂ ਸੀ ਆਉਂਦਾ, ਪਰਿਕਰਮਾ ਚ ਰੱਖਿਆ ਵੀ ਜਾ ਸਕਦਾ ਸੀ, ਪਰ ਕੱਟ ਦਿੱਤਾ ਗਿਆ। ਉਹਦੇ ਤੇ ਦੋ ਚਿੜੀਆਂ ਬੈਠੀਆਂ ਸੀ। ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਉਹ ਚਿੜੀਆਂ ਉਸ ਬਾਜ ਨਾਲ ਲੜਨਾ ਸ਼ੁਰੂ ਹੋ ਗਈਆਂ। ਤੇ ਕਹਿੰਦੇ ਇਹੋ ਜਿਹੀਆਂ ਲੜੀਆਂ ਉਸ ਬਾਜ ਦੇ ਨਾਲ, ਉਥੋਂ ਬਾਦਸ਼ਾਹੀ ਬਾਗ ਗੁਰਦੁਆਰਾ ਸਾਹਿਬ ਤੋਂ ਤਕਰੀਬਨ 2.5-3 ਕਿਲੋਮੀਟਰ ਦੀ ਵਾਟ ਤੇ ਲੱਭੂ ਦੇ ਤਲਾਅ ਦੇ ਉੱਤੇ ਇੱਕ ਦੂਸਰਾ ਗੁਰੂ ਘਰ ਹੈ, ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਉਥੇ ਤੱਕ ਉਹ ਬਾਜ ਨੂੰ ਲੈ ਕੇ ਆਈਆਂ, ਉਥੇ ਲਿਆ ਕੇ ਬਾਜ ਨੂੰ ਬੋਟੀ ਬੋਟੀ ਕਰਕੇ ਜ਼ਮੀਨ ਤੇ ਸੁੱਟ ਦਿੱਤਾ। ਉਥੇ ਦੋ ਅਸਥਾਨ ਮੌਜੂਦ ਨੇ, ਗੁਰਦੁਆਰਾ ਬਾਦਸ਼ਾਹੀ ਬਾਗ ਤੇ ਜਿੱਥੇ ਬਾਜ ਨੂੰ ਮਰੋੜ ਕੇ ਸੁੱਟਿਆ ਸੀ ਉਥੇ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਗੋਬਿੰਦਪੁਰਾ ਸਾਹਿਬ। ਉਥੇ ਮਹਾਰਾਜ ਜੀ ਦਾ ਲਵਾਇਆ ਹੋਇਆ ਖੂਹ ਵੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ। ਉਥੇ ਸਾਹਿਬ ਨੇ ਇਹ ਬਚਨ ਕਹੇ ਸਨ, ਚਿੜੀਓ ਤੇ ਮੈਂ ਬਾਜ ਤੁੜਾਊ, ਗਿੱਦੜੋ ਸੇ ਮੈਂ ਸ਼ੇਰ ਬਣਾਊ, ਸਵਾ ਲਾਖ ਸੇ ਏਕ ਲੜਾਊ, ਤਦ ਗੋਬਿੰਦ ਸਿੰਘ ਨਾਮ ਕਹਾਉ। ਇਹ ਕੌਤਕ ਮਹਾਰਾਜ ਜੀ ਨੇ ਉਸ ਅਸਥਾਨ ਤੇ ਵਰਤਾਇਆ ਸੀ। ਉਥੇ ਉਹ ਦੋ ਅਸਥਾਨ ਸ਼ਹਿਰ ਦੇ ਵਿਚ ਮੌਜੂਦ ਨੇ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕੌਤਕ ਵਰਤਾ ਕੇ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਸ੍ਰੀ ਲਖਨੌਰ ਸਾਹਿਬ ਨੂੰ ਚੱਲ ਪਏ।
ਮੈਂ ਪਹੁੰਚੇ ਲਖਨੌਰ,
ਚੱਲ ਕੇ ਮਹਾਰਾਜ ਜੀ ਸ੍ਰੀ ਲਖਨੌਰ ਸਾਹਿਬ ਆ ਪਹੁੰਚੇ।
ਵਿਸ਼ਰਾਮੇ ਸੋਡੀ ਸਿਰ ਮੌਰ,
ਸਾਰੇ ਦਿਨ ਦੇ ਥੱਕੇ ਹੋਏ ਸਾਹਿਬ ਨੇ ਵਿਸ਼ਰਾਮ ਕੀਤਾ।
ਇੱਕ ਦਿਨ ਮੌਰ ਚੜੇ ਚੱਲ ਗਏ,
ਇੱਕ ਦਿਨ ਫੇਰ ਮਹਾਰਾਜ ਜੀ ਸ਼ਿਕਾਰ ਵਾਸਤੇ ਚੜੇ ਘੋੜੇ ਤੇ ਸਵਾਰ ਹੋ ਕੇ।
ਮ੍ਰਿਗਨ ਪਲਾਏ ਦੂਰ ਥਿਰ ਥੀਏ,
ਮਹਾਰਾਜ ਜੀ ਹਿਰਨ ਨੂੰ ਦੌੜਾਂਦਿਆਂ ਦੂਰ ਤੱਕ ਲੈ ਗਏ ਤੇ ਹਿਰਨ ਦਾ ਸ਼ਿਕਾਰ ਖੇਡਿਆ। ਕਾਫੀ ਦੂਰ ਤੱਕ ਮਹਾਰਾਜ ਜੀ ਚਲੇ ਗਏ।
ਰਾਮ ਪੁਸਥਲੇ ਕੇ ਬਦਸੇ,
ਜਦੋਂ ਜਿੱਥੇ ਪਹੁੰਚੇ ਮਹਾਰਾਜ ਜੀ ਉੱਥੇ ਇੱਕ ਪੁਸਥਲਾ ਨਾਮ ਦਾ ਗ੍ਰਾਮ ਸੀ, ਉਹਦਾ ਥੇ ਬਣਿਆ ਹੋਇਆ ਸੀ। ਪੁਸਥਲੇ ਨਾਮਕ ਗ੍ਰਾਮ ਦਾ ਇੱਕ ਥੇ ਬਣਿਆ ਹੋਇਆ।
ਆਂਡੇ ਪਏ ਜਾਏ ਸੁਖ ਗ੍ਰਹਿ,
ਸੁਖਾਂ ਦੇ ਘਰ ਸਤਿਗੁਰੂ ਜੀ ਉੱਥੇ ਜਾ ਕੇ ਖਲੋ ਗਏ।
ਕਿਤਕ ਸਮਾਂ ਜਬ ਖਰੇ ਬਿਤਾਇਓ,
ਉੱਥੇ ਮਹਾਰਾਜ ਜੀ ਕੁਝ ਸਮਾਂ ਜਿਹੜਾ ਉਹ ਪੁਸਥਲੇ ਪਿੰਡ ਦਾ ਥੇ ਬਣਿਆ ਹੋਇਆ ਸੀ, ਉਥੇ ਮਹਾਰਾਜ ਜੀ ਕੁਝ ਸਮਾਂ ਖਲੋ ਕੇ ਬਤੀਤ ਕੀਤਾ।
ਲੁਖੀ ਤੇ ਕਰੰਗੜ ਆਇਓ,
ਉਥੇ ਕੁਝ ਦੂਰੀ ਤੇ ਇੱਕ ਪਿੰਡ ਸੀ, ਪਿੰਡ ਦਾ ਨਾਂ ਸੀ ਲੁਖੀ। ਉਸ ਲੁਖੀ ਪਿੰਡ ਦਾ ਇੱਕ ਰੰਗੜ ਸੀ, ਉਹ ਰੰਗੜ ਉਥੋਂ ਚੜ ਕੇ ਆ ਰਿਹਾ ਸੀ, ਜਾ ਰਿਹਾ ਸੀ
ਸ਼ਿਕਾਰ ਕੇ ਜਾਏ।
ਉਹ ਸ਼ਿਕਾਰ ਖੇਡਣ ਵਾਸਤੇ ਉਧਰ ਹੀ ਆਇਆ ਹੋਇਆ ਸੀ, ਲੁਖੀ ਪਿੰਡ ਤੋਂ ਚੜ ਕੇ ਸ਼ਿਕਾਰ ਖੇਡਦਾ ਉਥੇ ਆਇਆ ਸੀ।
ਇਸ ਕੇ ਸੰਗ ਤੋਂ ਇੱਕ ਨਾਈ,
ਜਿਹੜਾ ਉਹ ਰੰਗੜ ਸੀ ਉਹਦੇ ਨਾਲ ਇੱਕ ਨਾਈ ਤੁਰਿਆ ਆਉਂਦਾ ਸੀ, ਇੱਕ ਨਾਈ ਉਹਦੇ ਨਾਲ ਸੀ।
ਗੁਰੂ ਪਛਾਣ ਆਲ ਪਗ ਨਯੋ, ਸਭ ਰੰਗੜ ਨੇ ਬੂਜਨ ਕੀਓ।
ਨਾਈ ਜਿਹੜਾ ਸੀ ਉਹ ਗੁਰੂ ਘਰ ਦਾ ਸੇਵਕ ਸੀ, ਉਹਨੇ ਸਤਿਗੁਰਾਂ ਨੂੰ ਪਛਾਣ ਲਿਆ ਵੀ ਇਹ ਤਾਂ ਕਲਗੀਧਰ ਨੇ। ਉਹਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਵਾਪਸ ਚਲਾ ਗਿਆ। ਤੇ ਜਿਹੜਾ ਉਹ ਰੰਗੜ ਸੀ ਨਾ, ਉਹ ਆਪਣੇ ਉਸ ਚੇਲੇ ਨਾਈ ਨੂੰ ਪੁੱਛਣ ਲੱਗਾ, ਕਹਿੰਦਾ ਵੀ ਇਹ ਕੌਣ ਸੀ ਜਿਹਨੂੰ ਤੂੰ ਜਾ ਕੇ ਨਮਸਕਾਰ ਕੀਤੀ ਹੈ?
ਕਿਸ ਕੋ ਬਾਲਕ ਸਹਿਤ ਪ੍ਰਤਾਪ,
ਇਹ ਕਿਹਦਾ ਬੱਚਾ? ਗੁਰੂ ਕਲਗੀਧਰ ਜੀ ਬਾਲ ਰੂਪ ਚ ਸੀ ਨਾ, ਕਹਿੰਦੇ ਵੀ ਕਿਹਦਾ ਬਾਲਕ ਹੈ? ਬੜਾ ਪ੍ਰਤਾਪ ਹੈ ਇਹਦਾ, ਬੜਾ ਤੇਜ ਪ੍ਰਤਾਪ ਤੇ ਜਾਹੋ ਜਲਾਲ ਹੈ।
ਰਾਜਨ ਕੇ ਸਮਾਨ ਬੜ ਦਾਪ,
ਰਾਜਿਆਂ ਦੇ ਸਮਾਨ ਇਹਦਾ ਪ੍ਰਤਾਪ ਲੱਗਦਾ। ਕਿਵੇਂ ਏਦਾਂ ਜਾਪਦਾ? ਜਿਵੇਂ ਕੋਈ ਰਾਜਾ ਹੀ ਹੋਵੇ, ਬਾਲ ਰੂਪ ਦੇ ਵਿਚ ਕੋਈ ਰਾਜਾ ਹੀ ਹੋਵੇ, ਬਾਦਸ਼ਾਹ ਹੀ ਹੋਵੇ।
ਗੁਰੂ ਹਮਾਰੋ ਪਾਖੇ ਉਨਾਈ, جن کو سب جگ پوجا آئے.
نائی نے اگو رنگڑ نو دسیا کہن لگا جی اے ساڈے گردیو نے گرو جی نے انہاں نو سارا جگت آ کے پوجدا ہے سارا سنسار انہاں دے چرناں وچ آ کے نمدا چکدا ہے.
سن رنگڑ کے صدق مثالا
اے سن کے جڑا رنگڑ سی او دے اندر بھی بھروسہ جاگ پیا. دیکھو جویں رنگ تو اگے رنگ لگدا ہے جدو نائی نے کہا ساڈے گردیو نے تے مہاراج جی دا ایک پرتاپ ہی اتنا سی بھی جیڑا ویکھدا سی آپ ہی او دا سر چک جاندا سی. یہ رنگڑ دے مان دے وچ بھی ستگراں پرتی صدق جاگ پیا.
بندن ہتی آیو تت کالا
یہ بھی ستگراں نو متھا ٹیکن واسطے مہاراج جی کول چھیتی نال گھوڑے تو لتھ کے آیا.
درکش تے سرپنچ نکاسی
انہیں آخیا بھی خالی ہاتھ کی درشن کراں. انہیں اپنے پتھے تو پانچ تیر کڈے بڑے ودیا تکھے تکھے پانچ تیر کڈے.
کر میں اس پاس
اکھاں وچ پانچ تیر لے کے نا ستگراں دے اگے آیا مہاراج جی دے کول ہویا.
گر آگے کر سیس نوایو
ستگراں دے اگے آ کے سرنگڑ نے مہاراج جی نو سیس نوایا متھا ٹیکیا.
بستر ہو برہیر الایو
تیر پیٹ کیتے مہاراج جی نو تے مہاراج جی نے بچن کیتا بس دے رہو. گرو صاحب نے بھر دتا شسترانا تے مہاراج جی دا پیار بھی خاصا سی نا. جیڑا کوئی شستر پیٹ کردا اودے تے بہتیاں خوشیاں کردے سی. اینے تیر پیٹ کیتے تے مہاراج کہندے سرنگڑ نو بسدا رہو بسدا رہو اے بچن اچاریا اے ور دتا.
سو پرسن مکھ تے سن بین
اونے مہاراج جی دے بچن بڑے پرسن ہو کے سنے.
رنگڑ پنے سمکھ کر نین
تے ستگراں دے سنمکھ بولیا بینتی کر کے کہن لگا او رنگڑ
ہر سر نرمل لیو اپائن پنے سپرشوں کر سو پائن.
کہن لگا مہاراج جی اے جڑے تیر نے آپ جی بڑے ودیا تکھے تیر نے تے میں اچیچے طور تے اپنے لئی بنوائے سن. تسی مل گئے ہو مہاراج تسی پروان کر لو تاں جو میرے ہاتھ ویلے ہو جان تے میں تواڈے چرناں نوں پرساں. ہاتھ ویلے ہو جان تے میں اپنے ہتھاں نال تواڈے چرناں دا سپرش کراں.
پک شردا گلی نے ہاتھ
میری شردا ویکھ کے مہاراج جی نے تیر اپنے ہتھاں وچ پکڑ لئے.
سب تین چڑھیو چرن پر مات
اس ویلے اس رنگڑ نے مہاراج جی دے چرناں تے متھا رکھیا ستگراں دے چرناں تے متھا ٹیکیا.
ہن حرکت ہوئے سدن سدارا
خوشیاں لے کے ستگراں دیاں گھر نوں چلا گیا.
ستگر ہے نج مارگ دارا
مہاراج جی نے اپنا گھوڑا پھر لکھنور صاحب دے رستے پا لیا.
آبت پہ لکھنور مجارا
ستگرو جی سری لکھنور صاحب چل کے آ گئے.
نس بسرام کین سکھ تارا
رات نو ستگرو نے بسرام کیتا اپنے محلاں وچ.
اس پرکار تے سمو بتایو
ستگرو نے کچھ سما لکھنور صاحب بتیت کیتا ہے.
کتویں پت سندیش پٹھایو
من چ چپ دے نے بھی پتا جی نے سنیہا بھیجیا ہویا کہ سانو آنند پر صاحب جائیے.
جگ ماتن ٹک بیٹھ بکھانے
ایک دن ماتاواں دے کول بہ گئے دونوں ماتاواں دے کول بہ کے کلگی دھر جی کہن لگے
کیم چلبے کی مسلت ٹھانے
تے کہن لگے بھی ہن چلن دی کی مسلت صلاح کیتی ہے.
بسن آنند پور اپن ستھانا
ساڈا بسن دا ٹکانا سری آنند پور صاحب ہے.
حکم گرن کو چاہیے سمانا
سانو پتا جی دا حکم بھی ہے تے سانو حکم مننا چاہید ہے.
تیاری کرو پنت پرستانو
اس کر کے تیاری کرو تے آپا آنند پور صاحب چلیے.
اس بس میں اب نیک نہ جانو
ہون اتھے رہنا چنگا نہیں ہور زیادہ سما.
ست گر کرت میں چنت نہ کائے
گرو صاحب دی جڑی کرتو کر رہے نے او دے وچ سانو کسے پرکار دی چنتا نہیں کرنی چاہیدی.
سب ود میں سمرت سب تھائے
نویں پادشاہ سرب کر کر کلا کر کے سمرت نے ساریاں تھاواں تے سمرتھ نے.
ترت نکت جے چیت نہ جانا تو کس کو بل چلت مہانا
جے ستگرو جی اس ترک دے نیڑے نہ جانا چاہندے تے کیدے چینی طاقت سی جڑا گرو نامے پاتشاہ جی نو پکڑ کے لے جاندا. اے تاں او آپ جانا چاہندے سی تے نہیں تے جے او نہ جانا چاہندے تے کیدے چینا بل سی ਜਿਹੜਾ ਉਹਨਾਂ ਨੂੰ ਪਕੜ ਕੇ ਲਿਜਾਂਦਾ।
ਭੀਸ਼ਮ ਵਾਸੇ ਜੰਗਲ ਆਦਿ,
ਸਤਿਗੁਰੂ ਜੀ ਜੰਗਲ ਦੇਸ਼ ਚ ਜਾ ਕੇ ਰਹਿ ਸਕਦੇ ਸਨ,
ਅਮਰੇ ਸਿੱਖ ਆਬਾਦ,
ਉੱਥੇ ਸਾਡੇ ਬਹੁਤ ਸਾਰੇ ਸਿੱਖ ਆਬਾਦ ਹਨ।
ਇਸਦੇ ਆਦਿ ਕੇ ਅਨਕੇ ਉਪਾਏ,
ਹੋਰ ਵੀ ਇਹਦੇ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੇ ਉਪਾਏ ਹਨ।
ਆਨੰਦ ਸਮੇਤ ਬਸ ਬੋਛਾਏ,
ਹੋਰ ਵੀ ਕਈ ਥਾਵਾਂ ਸੀ ਜਿੱਥੇ ਆਨੰਦ ਸਹਿਤ ਗੁਰੂ ਸਾਹਿਬ ਰਹਿ ਸਕਦੇ ਸੀ।
ਸੁਨੇ ਬਿਪਰ ਕਸ਼ਮੀਰੀ ਆਏ, ਤਿੰਨਤੇ ਪਾਤੀ ਪਟ ਫੁਰਮਾਏ,
ਅਸੀਂ ਸੁਣਿਆ ਕਿ ਕਸ਼ਮੀਰੀ ਪੰਡਿਤ ਆਏ ਸਨ ਉਹਨਾਂ ਕੋਲ, ਤੇ ਉਹਨਾਂ ਦੇ ਕੋਲੋਂ ਇੱਕ ਚਿੱਠੀ ਮਹਾਰਾਜ ਜੀ ਨੇ ਪੜ੍ਹੀ ਤੇ ਪੜ੍ਹ ਕੇ ਉਸ ਵੇਲੇ ਵਚਨ ਕੀਤਾ,
ਗੁਰਕੇਸ਼ਰ ਕੇ ਨਿਕਟ ਪਠਾਏ,
ਉਹਨਾਂ ਕਸ਼ਮੀਰੀ ਪੰਡਤਾਂ ਨੂੰ ਬਾਹਮਣਾਂ ਨੂੰ ਬਾਦਸ਼ਾਹ ਕੋਲ ਭੇਜਿਆ ਨੌਵੇਂ ਪਾਤਸ਼ਾਹ ਨੇ,
ਪਹੁੰਚ ਮਿਲੇ ਬਿਰਤਾਂਤ ਸੁਣਾਏ,
ਉਹ ਜਾ ਕੇ ਬਾਦਸ਼ਾਹ ਨੂੰ ਮਿਲੇ ਤੇ ਬਾਦਸ਼ਾਹ ਨੂੰ ਸਾਰਾ ਬਿਰਤਾਂਤ ਉਹਨਾਂ ਨੇ ਦੱਸਿਆ,
ਤਬ ਤੇ ਅਵਰੰਗ ਲੱਗੋ ਹਕਾਰ,
ਉਦੋਂ ਦਾ ਨਰੰਗਾ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਆਪਣੇ ਕੋਲ ਬੁਲਾ ਰਿਹਾ,
ਤੋਰਾ ਕਰਤ ਸ਼ਰਤ ਸ਼ਰ੍ਹਾਂ ਕੋ ਕਾਰਨ,
ਉਹ ਆਪਣੇ ਸ਼ਰ੍ਹਾਂ ਦੇ ਹੁਕਮ ਕਰਦਾ, ਸ਼ਰ੍ਹਾਂ ਦਾ ਹੁਕਮ ਚਲਾਉਂਦਾ,
ਪ੍ਰਥਮ ਐਦੀ ਨਿਕਟ ਪਛਾਏ,
ਉਹਨੇ ਪਹਿਲਾਂ ਸਤਿਗੁਰਾਂ ਕੋਲ ਐਦੀ ਵੀ ਭੇਜੇ ਸਨ,
ਜਿਹਨੂੰ ਸੰਗ ਨੇ ਗੁਰੂ ਸਿਧਾਏ,
ਪਰ ਸਤਿਗੁਰੂ ਜੀ ਉਹਨਾਂ ਨਾਲ ਨਹੀਂ ਗਏ।
ਸੈਫਾਬਾਦ ਫਿਰੇ ਜਬ ਆਏ,
ਤੇ ਜਦੋਂ ਸਤਿਗੁਰੂ ਜੀ ਸੈਫਾਬਾਦ ਆ ਗਏ, ਬਹਾਦਰਗੜ੍ਹ ਸੈਫਾਬਾਦ ਆ ਕੇ ਨਿਵਾਸ ਕੀਤਾ,
ਫੌਜਨ ਹਿਤਗਨ ਫੌਜ ਪਠਾਏ,
ਬਾਦਸ਼ਾਹ ਨੇ ਫੌਜਾਂ ਭੇਜ ਦਿੱਤੀਆਂ ਉਹਨਾਂ ਨੂੰ ਲੱਭਣ ਭਾਲਣ ਵਾਸਤੇ,
ਉਹਨਾਂ ਕੋਈ
ਪਰ ਸਤਿਗੁਰੂ ਜੀ ਕਿਤੇ ਉਹਨਾਂ ਨੂੰ ਨਹੀਂ ਮਿਲੇ, ਜਿੱਥੇ ਜਿੱਥੇ ਵੀ ਲੱਭਦੇ ਰਹੇ ਨਹੀਂ ਮਿਲੇ।
ਕਰ ਤਿਆਰ ਆਪ
ਸਤਿਗੁਰੂ ਜੀ ਆਪ ਤਿਆਰ ਹੋ ਕੇ ਚੱਲ ਪਏ,
ਜਾਏ ਆਗਰੇ ਸੂਚਨ ਹੇਤ, ਪੱਠੀ ਮੁੰਦਰ ਕਾ ਹੀਰਾ ਸਵੇਤ,
ਤੇ ਮਹਾਰਾਜ ਜੀ ਨੇ ਖੇਡ ਵਰਤਾਈ, ਜਦੋਂ ਆਪ ਆਗਰੇ ਚਲੇ ਗਏ ਤੇ ਆਪਣੀ ਸੂਚਨਾ ਦੇਣ ਵਾਸਤੇ ਕਿ ਅਸੀਂ ਆਏ ਆ, ਜਾਣ ਬੁੱਝ ਕੇ ਆਪਣੇ ਹੱਥ ਦੀ ਮੁੰਦਰੀ ਭੇਜੀ,
ਗਯੋ ਅਯਾਲੀ ਦਯੋ ਦੁਸ਼ਾਲਾ,
ਜਿਹੜਾ ਉਹ ਅਯਾਲੀ ਸੀ ਉਹਨੂੰ ਦੁਸ਼ਾਲਾ ਦੇ ਕੇ ਭੇਜਿਆ, ਮੁੰਦਰੀ ਦੇ ਕੇ ਭੇਜਿਆ,
ਉਹ ਕਹਿਲੀਨ ਦੇਖ ਕੋਤਵਾਲਾ,
ਜਿਹੜਾ ਕੋਤਵਾਲ ਸੀ ਉਹਨੇ ਜਦੋਂ ਮੁੰਦਰੀ ਦੁਸ਼ਾਲਾ ਵੇਖਿਆ ਤੇ ਅਯਾਲੀ ਨੂੰ ਪਕੜ ਲਿਆ,
ਸੰਗ ਸਿਪਾਹੀ ਲੈ ਕਰ ਗਏ,
ਤੇ ਸਿਪਾਹੀਆਂ ਨੂੰ ਨਾਲ ਲੈ ਕੇ ਕੋਤਵਾਲ ਬਾਗ ਵਿਚ ਆਇਆ,
ਉਪਮਨ ਆਏ ਬਚਾਵਤ ਭਇਓ,
ਅਯਾਲੀ ਨੇ ਆ ਕੇ ਦੱਸਿਆ ਬਾਗ ਦਾ ਟਿਕਾਣਾ ਨੌਵੇਂ ਪਾਤਸ਼ਾਹ ਦਾ,
ਇੱਥੇ ਲੈ ਸੰਗ ਦੁਰਗ ਉਤਾਰੇ,
ਨਾਲ ਲਿਜਾ ਕੇ ਉਹਨੇ ਆਪਣੇ ਕੋਤਵਾਲ ਵਿਚ ਕਿਲੇ ਵਿਚ ਮਹਾਰਾਜ ਜੀ ਨੂੰ ਉਤਾਰਿਆ,
ਸਤਿਗੁਰ ਸਥਾਨ ਸਿਧਾਰੇ,
ਸਤਿਗੁਰੂ ਜੀ ਮਹਾਰਾਜ ਜੀ ਉਸ ਜਗ੍ਹਾ ਤੇ ਗਏ ਨੇ,
ਕਾਰਾਗ੍ਰਹਿ ਸੀ ਜੋ ਛੁੱਟ ਆਏ, ਸਭ ਇਤਿਹਾਸ ਪ੍ਰਸੰਗ ਸੁਣਾਏ,
ਜਿਹੜੇ ਸਿੱਖ ਕਾਰਾਗ੍ਰਹਿ ਤੋਂ ਵਾਪਸ ਆਏ ਨੇ ਨੌਵੇਂ ਪਾਤਸ਼ਾਹ ਕੋਲੋਂ, ਉਹਨਾਂ ਨੇ ਸਾਨੂੰ ਇਹ ਸਾਰਾ ਪ੍ਰਸੰਗ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਹੋਇਆ ਸੁਣਾਇਆ ਹੈ,
ਕਾਰਨ ਕਰਨ ਆਪੀ ਕੀਨਾ,
ਕਰਕੇ ਨੌਵੇਂ ਪਾਤਸ਼ਾਹ ਕਾਰਨ ਤੇ ਕਰਨ ਵਾਲੇ ਆਪ ਹੀ ਹਨ,
ਉਹਨਾਂ ਤਾਂ ਸਕੈ ਹਿਤ ਬੀਨਾ,
ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ, ਉਹਨਾਂ ਨੇ ਜੋ ਕਰਨਾ ਉਹ ਹੋ ਕੇ ਹੀ ਰਹਿਣਾ, ਉਹਨਾਂ ਦੀ ਹੋਣੀ ਵਿਚ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਜਾਂ ਦਖਲ ਅੰਦਾਜ਼ੀ ਨਹੀਂ ਕਰ ਸਕਦਾ,
ਕਰੋ ਅਨੰਦਪੁਰ ਕੀ ਅਬ ਤਿਆਰੀ,
ਕਰਕੇ ਮਾਤਾ ਜੀ ਹੁਣ ਤੁਸੀਂ ਅਨੰਦਪੁਰ ਸਾਹਿਬ ਦੀਆਂ ਤਿਆਰੀਆਂ ਕਰੋ, ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਈਏ,
ਸੁਣ ਮਾਤਨ ਦਰਗਾਹ ਸੁਣ ਡਾਰੇ,
ਸੁਣ ਕੇ ਦੋਨੋਂ ਮਾਤਾਵਾਂ ਦੀਆਂ ਅੱਖਾਂ ਭਰ ਆਈਆਂ, ਨੇਤਰ ਭਰ ਆਏ,
ਦੀਰਘ ਸਵਾਸ ਲੈ ਤਬੋ ਬਾਰੇ,
ਲੰਮੇ ਲੰਮੇ ਸਾਹ ਲੈਂਦੇ ਨੇ ਮਾਤਾ ਨਾਨਕੀ ਜੀ,
ਕਰਤਾ ਪੁਰਖ ਕਹਾਂ ਕਰ ਕਾਰੇ,
ਵੇਖੋ ਕਰਤਾ ਪੁਰਖ ਪਰਮੇਸ਼ਰ ਕੀ ਪਿਆ ਕਰਦਾ ਹੈ, ਕਰਤਾ ਪੁਰਖ ਪਰਮੇਸ਼ਰ ਨੇ ਆ ਕੀ ਖੇਡ ਵਰਤਾਈ ਹੈ,
ਬਿਨਾ ਮਿਲੇ ਬਿਨ ਭਨੇ ਪਿਆਨੇ,
ਸਾਨੂੰ ਮਿਲੇ ਤੱਕ ਵੀ ਨਹੀਂ, ਨਾ ਮਿਲੇ ਨੇ ਤੇ ਨਾ ਹੀ ਸਾਨੂੰ ਦੱਸੇ ਬਿਨਾ, ਬਿਨਾ ਮਿਲੇ ਤੇ ਬਿਨਾ ਦੱਸੇ ਸਾਨੂੰ ਚਲੇ ਗਏ ਨੇ,
ਸੰਕਟ ਮੈਂ ਕਰ ਕਰ ਗਲਤਾਨੇ,
ਸਾਨੂੰ ਏਡੇ ਵੱਡੇ ਸੰਕਟ ਵਿਚ ਗਲਤ ਕਰਕੇ ਰੱਖ ਗਏ ਹਨ,
ਹਮ ਤੇ ਅਬ ਕੁਛ ਕਰਿਓ ਨਾ ਜਾਏ,
ਸਾਡੇ ਕੋਲੋਂ ਕੁਝ ਕੀਤਾ ਵੀ ਨਹੀਂ ਜਾਂਦਾ, ਅਸੀਂ ਕੁਝ ਕਰ ਵੀ ਨਹੀਂ ਸਕਦੇ,
ਸੋਚਤ ਚਿਤ ਨਿਸ ਦਿਓਸ ਬਤਾਏ,
ਸੋਚਾਂ ਸੋਚਦਿਆਂ ਰਾਤ ਦਿਨ ਬਤੀਤ ਹੁੰਦੇ ਨੇ,
ਮੇਰੇ ਗ੍ਰਾਮ ਵਿਚ ਲਖੈ ਨਾ ਕੋਈ,
ਇਸ ਪਿੰਡ ਦੇ ਵਿਚ ਅਸੀਂ ਟਿਕੇ ਹੋਏ ਆ ਵੀ ਸਾਨੂੰ ਕੋਈ ਜਾਣੇ ਹੀ ਨਾ, ਕਿਸੇ ਨੂੰ ਪਤਾ ਨਾ ਲੱਗੇ ਵੀ ਅਸੀਂ ਪਿੰਡ ਚ ਰਹਿ ਰਹੇ ਆ।
ਕੇਤਕ ਸਮੇਂ ਬਤੀਤ ਨੂੰ,
ਇੱਥੇ ਸਾਨੂੰ ਕਈ ਦਿਨ ਬਤੀਤ ਹੋ ਗਏ ਨੇ।
ਅਬ ਲੋ ਤੁਮ ਕੁਛ ਭਏ ਨਾ ਸਿਆਨੇ,
ਹੇ ਗੋਬਿੰਦ ਰਾਏ ਜੀ ਹਾਲੇ ਤੁਸੀਂ ਕੋਈ ਬਹੁਤੇ ਵੱਡੇ ਵੀ ਨਹੀਂ ਹੋਏ, 9 ਸਾਲ ਦੀ ਤਾਂ ਉਮਰ ਹੈ ਹਾਲੇ ਤੁਹਾਡੀ, ਤੁਸੀਂ ਹਾਲੇ ਕੋਈ ਬਹੁਤੇ ਵੱਡੇ ਨਹੀਂ ਹੋਏ।
ਕਿਆ ਕਹੇ ਕਰੋ ਜਿਵੇਂ ਜਾਣੇ,
ਅਸੀਂ ਹੁਣ ਕੀ ਕਹੀਏ, ਤੁਸੀਂ ਜਿਵੇਂ ਜਾਣੋ ਜਿਵੇਂ ਚਾਹੇ ਮਰਜ਼ੀ ਕਰੋ, ਸਾਡੇ ਮਨ ਚ ਤਾਂ ਕੋਈ ਉਤਸ਼ਾਹ ਨਹੀਂ ਹੁੰਦਾ ਵੀ ਹੁਣ ਅਸੀਂ ਕੀ ਕਰੀਏ ਕਿੱਧਰ ਜਾਈਏ।
ਚਿੰਤਾ ਗਨ ਜਾਰਤ ਉਰਮਾਓ,
ਚਿੰਤਾ ਦੀ ਅੱਗ ਸਾਡੇ ਹਿਰਦੇ ਚ ਬਲਦੀ ਹੈ ਤੇ ਮਨਾਂ ਨੂੰ ਸਾੜ ਰਹੀ ਹੈ, ਹਿਰਦਿਆਂ ਨੂੰ ਜਲਾ ਰਹੀ ਹੈ।
ਸੁਣ ਬੋਲੇ ਮਾਤਨ ਕੈ ਬੈਨ, ਗੁਰ ਕਰਨਾ ਤੇ ਹਮਕੋ ਭੈਣਾ।
ਸੁਣ ਕੇ ਮਾਤਾਵਾਂ ਦੇ ਬਚਨ ਗੁਰੂ ਕਲਗੀ ਧਰ ਜੀ ਅੱਗੋਂ ਜਵਾਬ ਦਿੱਤਾ, ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਸਾਨੂੰ ਕਿਸੇ ਦਾ ਭੈ ਨਹੀਂ, ਸਾਨੂੰ ਕਿਸੇ ਦਾ ਭੈ ਨਹੀਂ, ਗੁਰੂ ਦੀ ਕਿਰਪਾ ਨਾਲ ਗੁਰੂ ਦੀ ਦਇਆ ਨਾਲ ਸਾਨੂੰ ਕੋਈ ਡਰ ਨਹੀਂ।
ਮੂਠੇ ਛਪਿਓ ਜਾਏ ਕਿਸ ਨਾਹੀਂ,
ਮੇਰੇ ਕੋਲੋਂ ਲੁਕਿਆ ਨਹੀਂ ਜਾਂਦਾ ਕਿਸੇ ਥਾਈ। ਤੁਸੀਂ ਕਹਿੰਦੇ ਵੀ ਇੱਥੇ ਲਖਨੌਰ ਚ ਅਸੀਂ ਲੁਕੇ ਹੋਏ ਹਾਂ, ਤੇ ਮਾਤਾ ਜੀ ਮੇਰੇ ਕੋਲੋਂ ਲੁਕਿਆ ਨਹੀਂ ਜਾਂਦਾ ਹੁਣ ਕਿਸੇ ਥਾਈ।
ਕਬ ਲੋ ਬੈਠ ਰਹੋ ਘਰ ਮਾਏ,
ਕਦੋਂ ਤੱਕ ਘਰ ਚ ਬੈਠੇ ਰਹਾਂਗੇ ਲੁਕ ਕੇ, ਕਦੋਂ ਤੱਕ ਬੈਠੇ ਰਹਾਂਗੇ ਲੁਕ ਕੇ ਛਿਪ ਕੇ।
ਕਬ ਲੋ ਤਜੇ ਅਨੰਦਪੁਰ ਛਾਨਾ,
ਕਦੋਂ ਤੱਕ ਅਨੰਦਪੁਰ ਸਾਹਿਬ ਛੱਡੀ ਰੱਖਾਂਗੇ ਅਸੀਂ, ਕਦੋਂ ਤੱਕ ਅਨੰਦਪੁਰ ਸਾਹਿਬ ਨਹੀਂ ਜਾਵਾਂਗੇ।
ਬਸਨ ਮੈਂ ਕੋ ਗੁਣ ਜਾਣਾ,
ਮਾਤਾ ਜੀ ਇੱਥੇ ਰਹਿਣ ਚ ਕਿਹੜਾ ਗੁਣ ਜਾਣਿਆ ਤੁਸੀਂ, ਇੱਥੇ ਕੀ ਮਿਲ ਰਿਹਾ ਆਪਾਂ ਨੂੰ ਰਹਿ ਕੇ, ਇੱਥੇ ਭਲਾ ਕਿਹੜਾ ਗੁਣ ਉਪਕਾਰ ਹੋ ਰਿਹਾ।
ਮੇਰੋ ਚਿਤ ਪਰ ਚਿਤ ਨਾਏ,
ਮਾਤਾ ਜੀ ਮੇਰਾ ਨੀ ਹੁਣ ਇੱਥੇ ਚਿਤ ਲੱਗਦਾ, ਨੋ ਕਲਗੀ ਧਰ ਜੀ ਕਹਿ ਰਹੇ, ਮਾਤਾ ਜੀ ਮੇਰਾ ਹੁਣ ਇੱਥੇ ਚਿਤ ਨੀ ਲੱਗਦਾ, ਮਨ ਨੀ ਪਰਚਦਾ।
ਬਹੁਰ ਚਲਨ ਪਿਤ ਆਏ ਸਮਾਹੇ,
ਨਾਲੇ ਸਾਡਾ ਫਰਜ ਹੈ ਪਿਤਾ ਜੀ ਦੀ ਆਗਿਆ ਚ ਚੱਲਣਾ। ਪਿਤਾ ਜੀ ਨੇ ਹੁਕਮ ਭੇਜਿਆ ਕਿ ਅਸੀਂ ਅਨੰਦਪੁਰ ਸਾਹਿਬ ਜਾਈਏ, ਤੇ ਅਸੀਂ ਆਪਣੇ ਪਿਤਾ ਦੀ ਆਗਿਆ ਤੋਂ ਬਾਹਰ ਨਹੀਂ ਚੱਲ ਸਕਦੇ।
ਮਾਤੁਲ ਸਭ ਸਮਾਨ ਲੈ ਆਇਓ, ਬੈਠਣ ਹਿਆ ਨਹੀਂ ਮਨ ਪਾਇਓ।
ਤੇ ਮਾਮਾ ਜੀ ਵੀ ਆ ਗਏ ਨੇ, ਸਾਰਾ ਸਮਾਨ ਲੈ ਆਏ ਨੇ, ਗੱਡੇ ਲੈ ਆਏ ਨੇ, ਵਾਹਨ ਲੈ ਆਏ ਨੇ, ਡੋਲੇ ਆ ਗਏ ਨੇ, ਹੁਣ ਆਪਾਂ ਇੱਥੇ ਕੀ ਰਹਿਣਾ। ਹੁਣ ਇੱਥੇ ਰਹਿਣ ਵਾਸਤੇ ਸਾਡਾ ਮਨ ਨੀ ਚੰਗਾ ਲੱਗਦਾ ਕਿ ਅਸੀਂ ਇੱਥੇ ਬੈਠੇ ਰਹੀਏ।
ਇਮ ਕਰ ਮਸਲ ਤੋਂ ਹੁਕਮ ਬਖਾਨਾ, ਤਿਆਰੀ ਕਰੋ ਪ੍ਰਾਤੇ ਪ੍ਰਸਥਾਨਾ।
ਏਦਾਂ ਕਹਿ ਕੇ ਸਲਾਹ ਕਰਕੇ ਮਾਤਾਵਾਂ ਦੇ ਨਾਲ ਕਲਗੀ ਧਰ ਨੇ ਆਗਿਆ ਕੀਤੀ ਕਿ ਮਾਤਾ ਜੀ ਕੱਲ ਸਵੇਰ ਹੁੰਦੇ ਹੀ ਆਪਾਂ ਇੱਥੋਂ ਪ੍ਰਸਥਾਨ ਕਰਨਾ, ਹੁਣ ਆਪਾਂ ਹੋਰ ਨੀ ਇੱਥੇ ਰਹਿਣਾ, ਕੱਲ ਸਵੇਰ ਹੁੰਦਿਆਂ ਹੀ ਇੱਥੋਂ ਆਪਾਂ ਪ੍ਰਸਥਾਨ ਕਰਨਾ ਚੱਲਣਾ।
ਦਾਸ ਬਿੰਦ ਕੋ ਕਾਇਮ ਦਿਓ,
ਇਦਾਂ ਬਹੁਤ ਸਾਰਿਆਂ ਦਾਸਾਂ ਨੂੰ ਸੇਵਕਾਂ ਨੂੰ ਕਹਿ ਦਿੱਤਾ ਸਵੇਰੇ ਤਿਆਰੀ ਕਰ ਲੋ ਚੱਲਣ ਦੀ।
ਮੈਂ ਬਿਦਤ ਗਮਨ ਤਬ ਭਇਓ,
ਸਾਰਿਆਂ ਦੇ ਵਿਚ ਇਹ ਗੱਲ ਬਿਦਤ ਹੋ ਗਈ ਕਿ ਸਤਿਗੁਰੂ ਜੀ ਨੇ ਚੱਲਣਾ ਹੈ।
ਜੋ ਜਿਸ ਚਾਹੀਏ ਸੋ ਤਿਸ ਲੀਨ,
ਜੋ ਜੋ ਕਿਸੇ ਨੂੰ ਜੋ ਜੋ ਚਾਹੀਦਾ ਸੀ ਸਾਰਾ ਕੁਝ ਉਸ ਵੇਲੇ ਲੈ ਲਿਆ, ਤਿਆਰੀਆਂ ਕਰ ਲਈਆਂ ਰਾਤ ਨੂੰ ਹੀ ਚੱਲਣ ਦੀਆਂ।
ਤਿਆਰੀ ਕੀ ਨਿਜ ਆਏ ਇਸ ਦੀਨ,
ਜਿਵੇਂ ਸਾਹਿਬ ਨੇ ਆਗਿਆ ਕੀਤੀ ਹੁਕਮ ਕੀਤਾ ਸਭ ਨੇ ਤਿਆਰੀ ਕਰ ਲਈ।
ਸਭ ਵਾਹਨ ਦਾਣਾ ਤੇ ਚਾਰ,
ਤੇ ਸਾਰੇ ਵਾਹਨ ਜਿੰਨੇ ਸਨ ਦਾਣਾ ਪੱਠਾ ਸਾਰਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਰਜਾ ਲਿਆ।
ਅੰਗਨ ਸਰਵ ਸੁਧਾਰ,
ਤੇ ਉਹਨਾਂ ਦੀ ਮਾਲਿਸ਼ ਵਗੈਰਾ ਵੀ ਕੀਤੀ ਵਾਹਨਾਂ ਦੀ, ਘੋੜਿਆਂ ਦੀ ਵੀ, ਸਵੇਰੇ ਇਹਨਾਂ ਨੇ ਪੈਂਡਾ ਤੈਅ ਕਰਨਾ। ਇਸ ਪ੍ਰਕਾਰ ਨਾਲ ਸਾਰੀਆਂ ਤਿਆਰੀਆਂ ਮਹਾਰਾਜ ਜੀ ਨੇ ਕਰ ਲਈਆਂ।
ਦੋਵੇਰਾ ਕਿਸ ਨਿਸ ਮੈਂ ਬਿਸਰਾਮ ਕਰ, ਦੁਖਤ ਮਾਤ ਲਖ ਦੋਏ।
ਉਹ ਰਾਤ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਤੇ ਮਾਤਾਵਾਂ ਦੋਨੋ ਹੀ ਬੜੀਆਂ ਦੁਖੀ ਸਨ, ਦੋਨੋ ਮਾਤਾਵਾਂ ਦੇ ਹਿਰਦਿਆਂ ਚ ਬੜਾ ਡਾਢਾ ਦੁੱਖ ਹੈ।
ਕਰ ਤੀਰਜ ਕੇ ਬਾਕ ਪੁਨ ਇਕ ਕਿਰਪਾਲ ਫਿਰ ਹੋਏ।
ਦੋਨੇ ਮਾਤਾਵਾਂ ਨੂੰ ਸਤਿਗੁਰਾਂ ਨੇ ਧੀਰਜ ਦੇ ਬਚਨ ਕਹੇ ਔਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਨੇ ਰਾਤ ਸ੍ਰੀ ਲਖਨੌਰ ਸਾਹਿਬ ਬਤੀਤ ਕੀਤੀ ਹੈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇੱਥੋਂ ਚੱਲੇ ਨੇ, ਜਿਵੇਂ ਕੀਰਤਪੁਰ ਸਾਹਿਬ ਨੂੰ ਚੱਲੇ ਨੇ, ਉਧਰ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਹੋ ਰਹੀ ਹੈ, ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।